ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ, ਗੁਰ ਅੰਗਦ, ਗੁਰ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ, ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾ ਕਰ ਅਨੁਰਾਗ, ਇਕ ਅੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ, ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਵਾਹਿਗੁਰੂ ਜੀ ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰਚਰਨ ਪ੍ਰਗਟ ਸੋ ਭਾਨ ਸੋ ਮਾਨ, ਨਿਟਲ ਦਵੈਤ ਤਮ ਹਰਨ ਕੋ ਸ਼ਰਨ ਸਦਾ ਸੁਖਦਾਨ। ਨਿਤ ਪ੍ਰਕਾਸ਼ ਸ੍ਰੀ ਗੁਰਚਰਨ ਪ੍ਰਗਟ ਸੋ ਭਾਨ ਸੋ ਮਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸ਼ਬਦਾਵਤਾਰ ਸਤਿਗੁਰੂ, ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ, ਗੁਰੂ ਸਵਰੂਪ ਖਾਲਸਾ ਸਤਿ ਸੰਗਤ ਜੀ, ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਸੰਧਿਆ ਦੇ ਸਮੇਂ ਦੀ ਹਾਜ਼ਰੀ ਭਰ ਕੇ, ਸਤਿਗੁਰਾਂ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਕੀਰਤਨ ਸਰਵਣ ਕਰਕੇ, ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਲੜੀਵਾਰ ਰੂਪ ਦੇ ਵਿੱਚ ਜੋ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ, ਦੀਨ ਦੁਨੀ ਦੇ ਮਾਲਕ ਕਲਯੁਗ ਦੇ ਸਮੇਂ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਵਤਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਜੀ ਦੇ ਪਾਵਨ ਜੀਵਨੀ ਦੀ ਕਥਾ ਚੱਲ ਰਹੀ ਹੈ। ਕੱਲ੍ਹ ਆਪਾਂ ਸਰਵਣ ਕੀਤਾ ਕਿ ਦੌਲਤ ਖਾਂ ਨੇ ਸਤਿਗੁਰਾਂ ਨੂੰ ਆਖਿਆ ਕਿ ਜੇ ਤੁਸੀਂ ਮੁਸਲਮਾਨ ਅਤੇ ਹਿੰਦੂਆਂ ਨੂੰ ਸਮਾਨ ਹੀ ਮੰਨਦੇ ਹੋ ਕਿ ਕੁਝ ਨਹੀਂ ਹੈ, ਫਿਰ ਸਾਡੇ ਨਾਲ ਚੱਲ ਕੇ ਮਸੀਤ ਦੇ ਵਿੱਚ ਨਵਾਜ਼ ਪੜ੍ਹੋ, ਫਿਰ ਪਤਾ ਲੱਗੇਗਾ ਕਿ ਤੁਸੀਂ ਸਾਰਿਆਂ ਦੇ ਸਮਾਨ ਹੀ ਸਾਰਿਆਂ ਨੂੰ ਜਾਣਦੇ ਹੋ। ਸਾਹਿਬ ਕਹਿਣ ਲੱਗੇ ਚਲੋ ਦੌਲਤ ਖਾਂ ਨਵਾਬ, ਜਿੱਥੇ ਆਖੋਗੇ ਉੱਥੇ ਨਵਾਜ ਤੁਹਾਡੇ ਨਾਲ ਪੜ੍ਹਦੇ ਹਾਂ। ਦੌਲਤ ਖਾਂ ਚੱਲ ਪਿਆ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਸੀਤ ਦੇ ਵੱਲ ਚੱਲ ਪਏ। ਸਾਰੇ ਸੁਲਤਾਨਪੁਰ ਦੇ ਵਿੱਚ ਰੌਲਾ ਪੈ ਗਿਆ ਕਿ ਗੁਰੂ ਨਾਨਕ ਦੇਵ ਮੁਸਲਮਾਨ ਬਣ ਚੱਲਿਆ, ਅੱਜ ਨਵਾਜ ਪੜ੍ਹੇਗਾ। ਜੋ ਸਤਿਗੁਰਾਂ ਦੇ ਭਾਈਆ ਜੀ ਹੈ ਜੈ ਰਾਮ, ਬੜੇ ਚਿੰਤਾ ਦੇ ਸਹਿਤ ਹੈ ਘਰ ਦੇ ਵਿੱਚ। ਇਹ ਤਾਂ ਬਹੁਤ ਨਿੰਦਿਆ ਹੋਵੇਗੀ, ਬੜੀ ਇਹ ਮਾੜੀ ਗੱਲ ਹੈ ਜੇ ਗੁਰੂ ਨਾਨਕ ਦੇਵ ਜੀ ਮੁਸਲਮਾਨ ਬਣ ਜਾਣ। ਬੇਬੇ ਨਾਨਕੀ ਜੀ ਨੇ ਹੌਸਲਾ ਦਿੱਤਾ ਕਿ ਮੁਸਲਮਾਨ ਤਾਂ ਨਹੀਂ ਬਣਨਗੇ, ਪਰ ਕਿਸੇ ਦੇ ਮਨ ਦਾ ਕੋਈ ਭੁਲੇਖਾ ਤਾਂ ਜ਼ਰੂਰ ਕੱਢ ਦੇਣਗੇ, ਕਿਸੇ ਨੂੰ ਉਪਦੇਸ਼ ਦੇਣਗੇ। ਤੂੰ ਕੋਈ ਚਿੰਤਾ ਨਾ ਕਰ, ਨਿੱਧਾ ਨਾਮੇ ਘਰ ਬ੍ਰਾਹਮਣ ਸੀ ਪ੍ਰੋਧ, ਉਹਨੂੰ ਜੈ ਰਾਮ ਨੇ ਭੇਜਿਆ ਕਿ ਜਾ ਪਤਾ ਕਰਕੇ ਆ, ਮਸੀਤ ਦੇ ਵੱਲ ਜਾ ਕਿ ਉੱਥੇ ਕੀ ਬੀਤ ਰਹੀ ਹੈ। ਉਹ ਗਿਆ, ਅੱਗੇ ਬਹੁਤ ਭੀੜ ਹੈ, ਕਈ ਲੋਕਾਂ ਨੂੰ ਲੰਘ ਕਰਕੇ ਮਸੀਤ ਦੀਆਂ ਦੀਵਾਰਾਂ ਦੇ ਉੱਤੇ ਚਲੇ ਗਿਆ, ਪਰ ਅੰਦਰ ਪ੍ਰਵੇਸ਼ ਨਹੀਂ ਹੋ ਸਕਿਆ। ਉੱਧਰੋਂ ਗੁਰੂ ਨਾਨਕ ਸਾਹਿਬ ਜੀ, ਦੌਲਤ ਖਾਂ ਨਵਾਬ, ਉੱਥੋਂ ਦਾ ਜਿਹੜਾ ਕਾਜੀ ਹੈ, ਉਹ ਹੋਰ ਲੋਕਾਂ ਦੇ ਨਾਲ ਮਸੀਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਖੜ੍ਹੇ ਨੇ। ਹੁਣ ਜਿਵੇਂ ਅਗੇਰਲੀ ਕਥਾ ਦਾ ਪ੍ਰਕਰਨ ਅੱਗੇ ਆਰੰਭ ਹੋ ਰਿਹਾ ਹੈ, ਜਿਵੇਂ ਵੀ ਆ ਰਿਹਾ ਹੈ, ਆਪਾਂ ਇਸੇ ਤਰ੍ਹਾਂ ਮਨ ਚਿਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰਚਰਨ, ਪ੍ਰਗਟ ਸੁਪਾਨ ਸਮਾਨ।
ਪ੍ਰਕਰਨ ਆਰੰਭ ਕਰਨ ਤੋਂ ਪਹਿਲਾਂ ਕਵੀ ਜੀ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਕਰ ਰਹੇ ਨੇ ਕਿ ਜੋ ਗੁਰੂ ਮਹਾਰਾਜ ਜੀ ਦੇ ਚਰਨ ਨੇ ਨਾ, ਚਰਨ ਕਮਲ ਹੈ, ਉਹ ਸੂਰਜ ਦੇ ਸਮਾਨ ਹੈ। ਜਿਸ ਤਰ੍ਹਾਂ ਸੂਰਜ ਚੜ੍ਹਦਾ ਹੈ ਅਤੇ ਸਾਰੇ ਚਾਨਣ ਦੇ ਦਿੰਦਾ, ਪ੍ਰਕਾਸ਼ ਦੇ ਦਿੰਦਾ ਹੈ, ਇਸ ਤਰ੍ਹਾਂ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਨੇ ਨਾ, ਉਹ ਸੂਰਜ ਦੀ ਤਰ੍ਹਾਂ ਪ੍ਰਕਾਸ਼ ਦੇਣ ਵਾਲੇ ਹਨ।
ਨਿਟਲ ਦਵੈਤ ਤਮ ਹਰਨ ਕੋ, ਸ਼ਰਨ ਸਦਾ ਸੁਖਦਾਨ।
ਜੋ ਗੁਰੂ ਮਹਾਰਾਜ ਜੀ ਦੀ ਸ਼ਰਨ ਹੈ, ਉਹ ਸੁੱਖਾਂ ਦੇ ਦੇਣ ਵਾਲੀ ਹੈ, ਅਤੇ ਜਿਹੜੇ ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ, ਸੂਰਜ ਜਿਹੜਾ ਪ੍ਰਤੱਖ ਹਨੇਰਾ ਦੂਰ ਕਰ ਦਿੰਦਾ ਹੈ, ਅਤੇ ਜਿਹੜਾ ਅਗਿਆਨ ਦਾ ਵਿਕਾਰਾਂ ਦਾ ਹਨੇਰਾ ਅੰਦਰ ਹਿਰਦੇ ਦੇ ਵਿੱਚ ਮਨ ਦੇ ਵਿੱਚ ਛਾਇਆ ਹੋਇਆ ਹੈ, ਗੁਰਬਾਣੀ ਇਸ ਜੱਗ ਮੈਂ ਚਾਨਣ, ਇਸ ਵਾਸਤੇ ਉਹ ਸਾਰੇ ਦਵੈਤ ਈਰਖਾ ਤਾਂ ਅਗਿਆਨ ਦੇ ਹਨੇਰੇ ਨੂੰ ਮਹਾਰਾਜ ਜੀ ਦੇ ਚਰਨ ਕਮਲ ਜਿਹੜੇ ਉਹ ਨਾਸ ਕਰਨ ਵਾਲੇ ਹਨ।
ਅੜੇਲ ਸੁੰਦਰ ਅਧਿਕ ਮਸੀਤ ਚਿੱਤਰ ਭਿੱਤ ਜਾਨੀ ਹੈ।
ਸਤਿਕਾਰਯੋਗ ਸੰਗੀ ਜੀ, ਭਾਈ ਬਾਲਾ ਜੀ ਖਡੂਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ, ਕਿਉਂ ਕਰਕੇ ਭਾਈ ਬਾਲਾ ਜੀ ਨੂੰ ਸਾਰੀ ਪਤਾ ਸੀ, ਅਤੇ ਜਦੋਂ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਦਾ ਖਡੂਰ ਸਾਹਿਬ ਮਿਲਾਪ ਹੋਇਆ, ਅਤੇ ਸਾਹਿਬ ਜੀ ਨੇ ਹੁਕਮ ਕੀਤਾ ਤੂੰ ਸਾਨੂੰ ਵੱਡਿਆਂ ਸਤਿਗੁਰਾਂ ਦੀ ਕਥਾ ਸੁਣਾ। ਭਾਈ ਬਾਲਾ ਜੀ ਦੱਸ ਰਹੇ ਨੇ, ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ, ਜਿਹੜੀ ਮਸੀਤ ਹੈ ਨਾ, ਬੜੀ ਅੰਦਰੋਂ ਸੁੰਦਰ ਬਣੀ ਹੋਈ ਹੈ, ਅਤੇ ਜਿਹੜੀਆਂ ਕੰਧਾਂ ਨੇ ਨਾ, ਬੜੀ ਸੋਨੇ ਦੀ ਜਿਹੜੀ ਚਿੱਤਰਕਾਰੀ ਜਿਹੜੀ ਹੈ ਉਹ ਹੋਈ ਹੈ।
ਚਾਮੀ ਕਰ ਜਹੈਂ ਲਿਖਿਓ ਦਿਪਤ ਪਹਿਚਾਨੀ ਹੈ।
ਜੋ ਚਾਮੀ ਕਰ ਸੋਨੇ ਦਾ ਨਾਮ ਹੈ, ਸੋਨੇ ਦੇ ਅੱਖਰ ਜਿਹੜੇ ਹੈ, ਕੋਈ ਕਲਾਮ ਦੇ, ਕੋਈ ਅੱਲਾਹੂ ਅਕਬਰ, ਕੋਈ ਅਕਬਰ, ਇਸ ਤਰ੍ਹਾਂ ਖੁਦਾ ਦੀ ਸਿਫਤ ਦੇ ਵਿੱਚ ਜਿਹੜੇ ਸ਼ਬਦ ਹਨ ਉਹਨਾਂ ਦੇ ਧਰਮ ਦੇ ਅਨੁਸਾਰ ਉਹ ਸੋਨੇ ਦੀ ਸ਼ਾਹੀ ਦੇ ਅੱਖਰਾਂ ਦੇ ਨਾਲ ਜਿਹੜੇ ਹੈ ਉਹ ਮਸੀਤ ਦੇ ਵਿੱਚ ਉਚਰੇ ਹੋਏ ਨੇ, ਲਿਖੇ ਹੋਏ ਹਨ।
ਤਾਂ ਜਾਏ ਪਾਠਾਂਡ ਸੂ ਖਾਨ ਨਿਰਪਾਲ ਸੂ।
ਜਿਹੜਾ ਦੌਲਤ ਖਾਨ ਨਵਾਬ ਹੈ ਉਹ ਸਾਹਮਣੇ ਜਿੱਥੇ ਕੋਈ ਖੜ੍ਹੇ ਹੋ ਕੇ ਨਵਾਜ ਕਰਦੇ ਹੈ, ਉਹ ਨਵਾਬ ਜਿਹੜਾ ਖੜਾ ਹੋ ਗਿਆ ਹੈ।
ਉਹ ਸਭਾ ਆਪਣੀ ਸਹਿਤ ਜੇ ਬੈਸ ਵਿਸਾਲ ਸੋ।
ਜਿਹੜੇ ਦੌਲਤ ਖਾਂ ਦੇ ਨਾਲ ਹੋਰ ਜਿਹੜੇ ਮੁਸਲਮਾਨ ਕੋਈ ਵੱਡੀ ਉਮਰ ਦੇ ਹੈ, ਆਪ ਵੀ ਵਡੇਰੀ ਉਮਰ ਦਾ ਹੈ, ਇਸ ਤਰ੍ਹਾਂ ਸਾਰੇ ਰਲ ਕਰਕੇ
ਸ਼੍ਰੀ ਨਾਨਕ ਜੀ ਸੰਗ ਗਿਆਨ ਕੰਨ ਰੂਪ ਹੈ।
ਦੌਲਤ ਖਾਨ ਨਵਾਬ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਗਿਆਨ ਦੇ ਬੱਦਲ ਨੇ, ਗਿਆਨ ਦੇ ਸਮੁੰਦਰ ਹਨ।
ਵਿੱਚ ਸਿਓ ਕਮਲ ਵਿਸਾਲ ਸੁਬਦਨ ਅਨੂਪ ਹੈ।
ਗੁਰੂ ਨਾਨਕ ਸਾਹਿਬ ਜੀ ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ, ਹਿਰਦਾ ਮਨ ਮੁਖੜਾ ਖਿੜਿਆ ਹੋਇਆ ਹੈ ਜਿਸ ਤਰ੍ਹਾਂ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ।
ਹਰ ਖਿਸ਼ੋਕ ਜਿਨ ਨਹੀਂ ਆਨੰਦ ਹੈ ਏਕ ਰਸ।
ਇੱਕ ਰਸ ਆਨੰਦ ਖੁਸ਼ ਨੇ, ਨਾ ਕੋਈ ਖੁਸ਼ੀ ਹੈ ਕਿ ਸਾਨੂੰ ਕੋਈ ਮੱਥਾ ਟੇਕਦੇ ਤਾਂ ਖੁਸ਼ੀ ਹੈ, ਜੇ ਕੋਈ ਨਿੰਦਿਆ ਕਰ ਦੇਵੇ ਤਾਂ ਕੋਈ ਗਮੀ ਨਹੀਂ ਹੈ, ਕੋਈ ਰੋਸ ਨਹੀਂ ਹੈ। ਇੱਕ ਰਸ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ।
ਹੋਂ ਠਾਂਡੇ ਨਿਰਿਪਟੇ ਨਿਟਟ ਬਿਤਾਵਨ ਸਮਾਡ ਤਿਸ।
ਰਾਜੇ ਦੇ ਲਾਗੇ ਦੌਲਤ ਖਾਂ ਜੋ ਪਠਾਣਾ ਦਾ ਰਾਜਾ ਸੀ ਅਤੇ ਉਹਨੂੰ ਸ੍ਰੇਸ਼ਟ ਮਤ ਦੇਣ ਵਾਸਤੇ, ਸ੍ਰੇਸ਼ਟ ਰਸਤਾ ਦੱਸਣ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕੋਲ ਖੜ੍ਹੇ ਹਨ।
ਦੋਹਰਾ ਹਿੰਦੂ ਕੋਈ ਨਾ ਕਹਿ ਸਕੇ ਤੁਰਕਨ ਤੇਜ ਵਿਸਾਲ।
ਉਹ ਸਮੇਂ ਤੁਰਕਾਂ ਦਾ, ਮੁਸਲਮਾਨਾਂ ਦਾ ਜਿਹੜਾ ਰਾਜ ਸੀ ਬੜਾ ਤੇਜ ਸੀ, ਬੜਾ ਪ੍ਰਤਾਪ ਸੀ, ਅਤੇ ਜਿਹੜੇ ਹਿੰਦੂ ਸੀ ਉਹ ਤਾਂ ਕੋਈ ਦੌਲਤ ਖਾਂ ਨੂੰ ਕੋਈ ਕਹਿ ਨਹੀਂ ਸੀ ਸਕਦਾ ਕਿ ਤੂੰ ਕੀ ਕਰਨ ਲੱਗਾ, ਇਹਨਾਂ ਨੂੰ ਕਿਉਂ ਲਿਆਂਦਾ ਮਸੀਤ ਦੇ ਵਿੱਚ। ਸਾਰੇ ਜਿਹੜੇ ਆ ਉਹ ਹਿੰਦੂ ਡਰਦੇ ਹਨ।
ਪਰਮੇਸ਼ੁਰ ਪਤ ਰਾਖਈ ਸਿਮਰਹਿ ਦੀਨ ਦਿਆਲ।
ਉਹ ਦੀਨਾਂ ਦੇ ਉੱਤੇ, ਗਰੀਬਾਂ ਦੇ ਉੱਤੇ ਦਇਆ ਕਰਨ ਵਾਲਾ ਜਿਹੜਾ ਪਰਮੇਸ਼ੁਰ ਹੈ ਨਾ, ਸਾਰੇ ਹਿੰਦੂ ਜਿਹੜੇ ਉਹਨੂੰ ਯਾਦ ਕਰਦੇ ਨੇ, ਮਹਾਰਾਜ ਆਪ ਕਿਰਪਾ ਕਰਿਓ। ਇਸ ਦਿਨ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਨਾ ਕਰਨ, ਮੁਸਲਮਾਨ ਨਾ ਬਣ। ਇਹਨਾਂ ਤੁਰਕਾਂ ਨੇ ਜੋ ਇਹ ਕਰ ਰਹੇ ਨੇ, ਇਹਨਾਂ ਦੀ ਜਿਹੜੀ ਚਾਲ ਹੈ ਉਹ ਨਾ ਕਾਮਯਾਬ ਹੋਵੇ।
ਅੜਿਲ ਕਾਜੀ ਬਹਰ ਨਿਵਾਬ ਨੀਰ ਲੇ ਕਰਤ ਬੈ।
ਹੁਣ ਜਦੋਂ ਨਵਾਜ ਲੱਗੇ ਨਾ ਸ਼ੁਰੂ ਕਰਨ, ਪੜ੍ਹਨੀ ਸ਼ੁਰੂ ਲੱਗੇ ਨੇ ਕਰਨ, ਉਹ ਕਾਜੀ ਅਤੇ ਦੌਲਤ ਖਾਂ ਨੇ ਆਪਣੇ ਕੋਲ ਪਾਣੀ ਲੈ ਕਰਕੇ
ਕਰ ਹਰ ਚਰਨ ਪਖਾਰ ਕਰਿਓ ਸੁਧ ਤਨ ਸਬੈ।
ਇਹਨਾਂ ਨੇ ਪਹਿਲਾਂ ਹੱਥ ਧੋਤੇ ਨੇ, ਜਿਹੜਾ ਉਹ ਪੈਰ ਧੋਤੇ, ਜਿਹਨੂੰ ਆਪਾਂ ਪੰਜ ਇਸ਼ਨਾਨਾ ਕਹੀਏ, ਗੁਸਲ ਕੀਤਾ। ਆਪਾਂ ਪੰਜ ਇਸ਼ਨਾਨਾ ਆਖ ਦਿੰਦੇ ਨੇ, ਮੁਸਲਮਾਨ ਗੁਸਲ ਕੀ ਕਰ ਦਿੰਦੇ ਨੇ। ਇਹਨਾਂ ਨੇ ਜਿਹੜਾ ਆਪਣਾ ਪੰਜ ਇਸ਼ਨਾਨਾ ਮੂੰਹ ਹੱਥ ਧੋ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ।
ਠਾਂਡੇ ਦੋਨੋਂ ਹੋਏ ਬਦਨ ਪਛਚਮ ਦਿਸ਼ਾ।
ਕਹਿੰਦੇ ਕਿ ਪਛਚਮ ਦੀ ਦਿਸ਼ਾ ਦੇ ਵੱਲੇ, ਲਹਿੰਦੇ ਵੱਲੇ ਮੂੰਹ ਕਰਕੇ ਖੜੇ ਹੋ ਗਏ ਹਨ।
ਉਹ ਘਰ ਧਰ ਜਾਨੂ ਕਾਨ ਨਿਵੈ ਪੁਨ ਪੁਨ ਰਸਾ।
ਕਹਿੰਦੇ ਕਿ ਕਦੀ ਮੋਢਿਆਂ 'ਤੇ ਹੱਥ, ਕਦੀ ਪੱਟਾਂ ਦੇ ਹੱਥ, ਕਦੀ ਕਿਸ ਤਰ੍ਹਾਂ ਵਾਰ ਵਾਰ ਜਿਹੜੀ ਹੈ ਨਾ ਨਵਾਜ ਕਰਦੇ ਨੇ ਅਤੇ ਧਰਤੀ ਨੂੰ ਨਿਹਾਉਂਦੇ ਹਨ।
ਆਪ ਮਸੀਤ ਹੈ ਮਦ ਰਿਦੇ ਚਿਤ ਚਿਤ ਜਾਏ।
ਭਾਈ ਬਾਲਾ ਜੀ ਦੱਸ ਰਹੇ ਨੇ, ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਨਵਾਜ ਤਾਂ ਪੜ੍ਹ ਰਹੇ ਸੀ, ਸਰੀਰ ਕਰਕੇ ਮਸੀਤ ਦੇ ਵਿੱਚ ਸੀ, ਅਤੇ ਜਿਹੜਾ ਹਿਰਦਾ ਸੀ, ਮਨ ਸੀ, ਉਹ ਕਿਤੇ ਹੋਰ ਘੁੰਮ ਰਿਹਾ ਸੀਗਾ।
ਧਰ ਪਰ ਧਰ ਸਿਰ ਉੱਠਤ ਵਾਰ ਬਹੁ ਮਦ ਰਿਦਰੇ।
ਕਹਿੰਦੇ ਕਿ ਇਸ ਤਰ੍ਹਾਂ ਵਾਰ ਵਾਰ ਜਿਸ ਤਰ੍ਹਾਂ ਨਵਾਜ ਪੜ੍ਹਦੇ ਨੇ, ਗੁਜ਼ਾਰਦੇ ਨੇ, ਫਿਰ ਥਾਂ ਨੂੰ ਜਿਹੜਾ ਨਿਵਾਉਂਦੇ ਨੇ, ਇਹ ਵਾਰ ਵਾਰ ਧਰਤੀ 'ਤੇ ਨਿਉ ਰਹੇ ਨੇ, ਨਵਾਜ ਕਰ ਰਹੇ ਹਨ।
ਕਰ ਕੈ ਪੂਰ ਨਿਵਾਜ ਸੋ ਨਾਨਕ ਸੋ ਕਹੇ।
ਕਹਿੰਦੇ ਕਿ ਆਪਣਾ ਇਹਨਾਂ ਨੇ ਰੀਤੀ ਰਿਵਾਜ ਮਰਿਆਦਾ ਪੂਰੀ ਕਰ ਲਈ, ਜਿਸ ਤਰ੍ਹਾਂ ਨਵਾਜ ਪੜ੍ਹਦੇ ਹੈ, ਅਤੇ ਕਰ ਕਰਾ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਦੌਲਤ ਖਾਂ ਨਵਾਬ ਆਖਣ ਲੱਗਾ।
ਹੋ ਠਾਂਡੋ ਤਿਉਂ ਤੁਮ ਰਹੇ, ਨਾ ਡਰ ਉਰ ਮੈਂ ਅਹੇ।
ਇਹ ਗੁਰੂ ਨਾਨਕ, ਤੁਸੀਂ ਕਿਉਂ ਖੜੇ ਰਹੇ ਹੋ? ਤੁਹਾਨੂੰ ਕਿਸੇ ਦਾ ਡਰ ਨਹੀਂ ਹੈ? ਤੁਸਾਂ ਸਾਡੇ ਨਾਲ ਨਵਾਜ ਗੁਜ਼ਾਰੀ ਨਹੀਂ ਹੈ, ਸਿਰ ਨਵਾਇਆ ਨਹੀਂ ਹੈ।
ਨਾਨਕ ਆਨੰਦ ਭਨੈ ਖਾਨ, ਕੰਨ ਹੈ ਸੁਨੋ।
ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਖਾਨ ਜੀ, ਦੌਲਤ ਖਾਨ ਨਵਾਬ ਜੀ, ਸੁਣੋ।
ਕਿਹ ਸੰਗ ਕਰੋ ਨਿਵਾਜ, ਲਾਜ ਨਹਿ ਤੁਮ ਮਨੋ।
ਇਸ ਵਾਸਤੇ ਤੁਹਾਨੂੰ ਤਾਂ ਕੋਈ ਸ਼ਰਮ ਨਹੀਂ ਹੈ, ਤੁਹਾਨੂੰ ਤਾਂ ਕੋਈ ਲੱਜਿਆ ਨਹੀਂ ਹੈ। ਮਹਾਰੇ ਕਹਿਣ ਲੱਗੇ, ਅਸੀਂ ਕਿਹਦੇ ਨਾਲ ਨਵਾਜ ਪੜ੍ਹੀਏ?
ਠਾਂਡੇ ਆਪ ਮਸੀਤ, ਨਾ ਮਨ ਠਹਿਰਾਇਆ।
ਤੁਸੀਂ ਸਰੀਰ ਕਰਕੇ ਮਸੀਤ ਦੇ ਵਿੱਚ ਖੜੇ ਹੋ, ਅਤੇ ਮਨ ਤਾਂ ਤੁਹਾਡਾ ਇੱਥੇ ਨਹੀਂ ਹੈ।
ਹੋ ਸਜਦੇ ਸਮੇਂ ਸੰਕਲਪ ਕੰਧਾਰ ਪਠਾਇਆ।
ਦੌਲਤ ਖਾਂ ਨਵਾਬ ਕਹਿਣ ਲੱਗਾ, ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਕੀ ਮਤਲਬ ਹੈ? ਸਾਹਿਬ ਕਹਿਣ ਲੱਗੇ, ਖਾਨ ਜੀ ਸੁਣੋ, ਜਦੋਂ ਤੁਸਾਂ ਨਵਾਜ ਗੁਜ਼ਾਰੀ ਅਤੇ ਥਾਂ ਨੂੰ ਝੁੱਕ ਕਰਕੇ ਮੱਥਾ ਟੇਕਣ ਲੱਗੇ, ਅਤੇ ਮਨ ਤਾਂ ਤੁਹਾਡਾ ਕਾਬਲ ਕੰਧਾਰ ਨੂੰ ਚਲੇ ਗਿਆ।
ਕਰਤ ਖਰੀਦ ਤੁਰੰਗ, ਤਰਲ ਮਨ ਤਰ ਲਿਆ।
ਉਹ ਚੰਚਲ ਚਲਾਕ ਘੋੜੇ ਖਰੀਦਣ ਵਾਸਤੇ ਤਾਂ ਮਨ ਜਿਹੜਾ ਤੁਹਾਡਾ ਘੋੜੇ ਖਰੀਦ ਰਿਹਾ ਸੀ, ਕਾਬਲ ਕੰਧਾਰ ਦੇ ਵਿੱਚ ਚੰਗੇ ਘੋੜੇ ਜਿਹੜੇ ਚਲਾਕ ਹੈ।
ਪੂਰੇ ਬੀਜ ਮਸੀਤ, ਨਿਵੈ ਕਬ ਸਰ ਲਿਆ।
ਅਤੇ ਇਸ ਵਾਸਤੇ ਜਿਹੜਾ ਉਹ ਮਸੀਤ ਦੇ ਵਿੱਚ ਨਿਵਿਆ ਤੁਹਾਡਾ ਕੀ ਕਰੇਗਾ? ਇਹ ਤਾਂ ਆਪਣੇ ਸਰੀਰ ਨੂੰ ਸਿਰ ਨੂੰ ਨਵਾਈ ਜਾਂਦੇ ਹੋ, ਅਤੇ ਮਨ ਤਾਂ ਤੁਹਾਡਾ ਕਾਬਲ ਕੰਧਾਰ ਦੇ ਵਿੱਚ ਪਹੁੰਚਿਆ ਸੀਗਾ।
ਜਿਹ ਕਰਨੀ ਸੋ ਮੂਲ ਨਾ ਥਿਰ ਉਰ ਮਹਿ ਕਰਾ।
ਜਿੰਨੇ ਤਾਂ ਨਵਾਜ ਕਰਨੀ ਸੀ, ਜਿਸ ਮਨ ਨੇ ਟਿਕਾ ਕੇ ਬੰਦਗੀ ਕਰਨੀ ਸੀ, ਪਰਮੇਸ਼ੁਰ ਨੂੰ ਸਿਰ ਝੁਕਾਉਣਾ ਸੀ, ਉਹ ਤਾਂ ਇੱਥੇ ਹੈ ਹੀ ਨਹੀਂ, ਉਹ ਤਾਂ ਕਾਬਲ ਕੰਧਾਰ ਹੈ।
ਹੋ ਵੇਸ ਬੰਦਗੀ ਧਰਿਓ, ਦੱਸੋ ਦਿਸ਼ ਮਨ ਫੇਰਾ।
ਤੁਸੀਂ ਭੇਸ ਤਾਂ ਬੰਦਗੀ ਵਾਲਾ ਧਰਿਆ ਹੈ ਕਿ ਅਸੀਂ ਨਵਾਜ ਕਰ ਰਹੇ ਹਾਂ, ਬੰਦਗੀ ਕਰ ਰਹੇ ਨੇ, ਪਰ ਜਿਹੜੀ ਮਨ ਦੀ ਹਾਲਤ ਹੈ, ਮਨ ਦੀ ਗਤੀ ਹੈ, ਮਨ ਦੀ ਚਾਲ ਹੈ, ਇਹ ਤਾਂ ਦਸਾਂ ਦਿਸ਼ਾਂ ਦੇ ਵਿੱਚ ਚੱਲ ਰਹੀ ਹੈ।
ਕਹਿਕਾ ਜੀ ਤੁਮ ਪਾਜ, ਬਖਾਨਤ ਡਰ ਨਹੀਂ।
ਕਾਜੀ ਕਹਿਣ ਲੱਗਾ, ਗੁਰੂ ਨਾਨਕ ਜੀ, ਤੁਹਾਨੂੰ ਡਰ ਨਹੀਂ ਆਉਂਦਾ? ਤੁਸੀਂ ਦੌਲਤ ਖਾਂ ਨਵਾਬ ਦਾ ਜਿਹੜਾ ਪਾਜ ਹੈ, ਉਹ ਅੰਦਰ ਦੀ ਗੱਲ ਜਿਹੜੀ ਪ੍ਰਗਟ ਕਰ ਰਹੇ ਹੋ, ਖੇਡ ਰਹੇ ਹੋ।
ਖਰਿਓ ਹਦੂਰ ਨਵਾਬ, ਨਾ ਬੋਲੋ ਸਮਝ ਹੀ।
ਇਸ ਵਾਸਤੇ ਸਮਝ, ਕਾਜੀ ਕਹਿਣ ਲੱਗਾ ਕਿ ਤੂੰ ਦੌਲਤ ਖਾਂ ਨਵਾਬ ਦੇ ਕੋਲ ਇਸ ਤਰ੍ਹਾਂ ਕੀ ਜਾ ਰਿਹਾ ਹੈ?
ਆਨਨ ਪਨਹੀ ਖਾਨ, ਸਾਚ ਨਾਨਕ ਕਹੀ।
ਅੱਗੋਂ ਦੌਲਤ ਖਾਂ ਕਹਿਣ ਲੱਗਾ, ਨਹੀਂ ਕਾਜੀ ਜੀ, ਜੋ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਹੈ ਨਾ, ਇਹ ਗੱਲ ਸਹੀ ਹੈ, ਇਹਨਾਂ ਨੇ ਬਚਨ ਸੱਚ ਕੀਤਾ ਹੈ।
ਹੋ ਮਨ ਮਮ ਗਾਇਓ ਕੰਧਾਰ, ਸਮੈ ਸਿਜ ਦੇ ਸਹੀ।
ਕਹਿਣ ਲੱਗਾ, ਕਾਜੀ ਇਹ ਗੱਲ ਸਹੀ ਹੈ, ਜਦੋਂ ਨਵਾਜ ਪੜ੍ਹ ਰਹੇ ਸਾਂ, ਸਿਰ ਵਾਰ ਵਾਰ ਝੁਕਾ ਰਹੇ ਸਾਂ, ਤਾਂ ਮੈਂ ਮਨ ਕਰਕੇ ਇੱਥੇ ਨਹੀਂ ਸਾਂ, ਉਦੋਂ ਮੈਂ ਕਾਬਲ ਕੰਧਾਰ ਦੇ ਵਿੱਚ ਘੋੜੇ ਖਰੀਦ ਰਿਹਾ ਸਾਂ।
ਜੀ ਬਚਪਨੈ ਤੂੰ ਮਾਰੋ ਮਨ ਗਾਇਓ।
ਕਾਜੀ ਕਹਿਣ ਲੱਗਾ, ਦੌਲਤ ਖਾਂ ਨਵਾਬ ਜੀ, ਜੇ ਤਾਂ ਤੁਹਾਡਾ ਮਨ ਨਹੀਂ ਸੀ ਇੱਥੇ, ਤੁਹਾਡਾ ਮਨ ਨਹੀਂ ਸੀ ਟਿਕਾ ਦੇ ਵਿੱਚ।
ਹਾਂ ਤੂੰ ਸਭ ਵਿਧ ਕਰੀ, ਨਾ ਮਮ ਸੰਗ ਇਨ ਕਹਿਓ।
ਤੇ ਮੈਂ ਤਾਂ ਸਾਰੀ ਵਿਧੀ ਦੇ ਨਾਲ ਕੀਤੀ, ਮੈਂ ਹਰ ਮਰਯਾਦਾ ਦੇ ਨਾਲ ਰੋਜ਼ ਨਵਾਜ ਪੜ੍ਹਦਾ ਇੱਥੇ, ਤੇ ਮੇਰੇ ਨਾਲ ਕਿਉਂ ਨਹੀਂ ਕੀਤੀ? ਮੇਰੇ ਨਾਲ ਰਲ ਕੇ ਨਵਾਜ ਪੜ੍ਹ ਲੈਂਦੇ।
ਮਨ ਅਜਾਨ ਨਿਜ ਪਰਦ, ਪਰਾਵਨ ਚਾਹੀ।
ਹੁਣ ਕਵੀ ਜੀ ਆਖ ਰਹੇ ਨੇ, ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਦੱਸ ਰਹੇ, ਮਹਾਰਾਜ ਉਹ ਜਿਹੜਾ ਕਾਜੀ ਸੀ ਨਾ, ਉਹ ਵੀ ਆਪਣਾ ਜਿਹੜਾ ਪਾਜ ਹੈ ਅੰਦਰ ਦੀ ਗੱਲ ਉਹ ਵੀ ਮੂਰਖ ਸਮਝਦਾਰ ਨਹੀਂ, ਉਹ ਵੀ ਜਿਹੜੀ ਪ੍ਰਗਟ ਕਰਨ ਆਉਣਾ ਚਾਹੁੰਦਾ ਹੈ।
ਹੋ ਲਖਤ ਨਾ ਮੂਰਖ ਭੇਵ ਅਥਾਹ ਹੈ ਥਾਹ ਹੀ।
ਕਾਜੀ ਮੂਰਖ ਜਾਣਦਾ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਥਾਹ ਨੂੰ ਜਾਣਨ ਵਾਲੇ ਅਥਾਹ ਨੇ। ਗੁਰੂ ਨੂੰ ਕੋਈ ਨਹੀਂ ਜਾਣ ਸਕਦਾ, ਉਹ ਸਾਰਿਆਂ ਨੂੰ ਜਾਣਨ ਵਾਲੇ ਹਨ।
ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ।
ਕਹਿੰਦੇ ਕਿ ਸੁਖਾਂ ਦੇ ਘਰ ਦਇਆ ਦੇ ਘਰ। ਕਾਜੀ ਦੇ ਕੋਲੋਂ ਸੁਣ ਕੇ ਮਹਾਰਾਜ ਕਾਜੀ ਨੂੰ ਕਹਿਣ ਲੱਗੇ,
ਕਾਜੀ ਕਰੀ ਨਿਵਾਜ ਸਦਨ ਮੈਂ ਮੰਨ ਗਿਆ।
ਕਹਿਣ ਲੱਗੇ ਕਾਜੀ ਤੇਰਾ ਮਨ ਕਿਹੜਾ ਇੱਥੇ ਸੀ, ਜਦ ਤੂੰ ਨਵਾਜ ਗੁਜ਼ਾਰ ਰਿਹਾ ਸਾਂ ਤਾਂ ਤੇਰਾ ਮਨ ਤਾਂ ਤੇਰੇ ਆਪਣੇ ਘਰ ਦੇ ਵਿੱਚ ਸੀਗਾ।
ਬੜਵਾ ਜਯੋ ਵਸ਼ੇਰ ਗਰਤ ਤਹਿ ਪਾਸ ਹੈ।
ਕਰਕੇ ਤੇਰੀ ਘੋੜੀ ਨੇ ਵਛੇਰਾ ਦਿੱਤਾ ਤੇ ਛੋਟਾ ਜਿਹਾ ਤੇ ਲਾਗੇ ਮਗਰ ਥੋੜਾ ਜਿਹਾ ਨਿੱਕਾ ਜਿਹਾ ਟੋਆ, ਉਹਦੇ ਵਿੱਚ ਪਾਣੀ ਹੈ ਤੇ ਤੇਰਾ ਤਾਂ ਧਿਆਨ ਉੱਥੇ ਸੀ ਕਿ ਮੇਰਾ ਘੋੜੀ ਦਾ ਜਿਹੜਾ ਵਛੇਰਾ ਉਹ ਕਿਤੇ ਟੋਏ ਦੇ ਵਿੱਚ ਡਿੱਗ ਕੇ ਸੱਟ ਪਿੱਟ ਮਾਰ ਨਾ ਜਾਵੇ, ਲਵਾ ਨਾ ਲਵੇ।
ਉਹ ਤੇ ਮਹਿ ਨਹਿ ਡਿਰ ਪਰ ਬਹੁਤ ਵਿਸ਼ਵਾਸ ਹੈ।
ਤੈਨੂੰ ਉਹ ਗੱਲ ਦਾ ਫਿਕਰ ਲੱਗਾ ਹੋਇਆ ਸੀ, ਸ਼ੰਕਾ ਲੱਗਾ ਹੋਇਆ ਸੀ ਕਿ ਵਛੇਰਾ ਟੋਏ ਦੇ ਵਿੱਚ ਨਾ ਡਿੱਗ ਪਵੇ।
ਤੇ ਕੇ ਸੰਗ ਮਨ ਫਿਰਤ ਨਾ ਥਿਰ ਇੱਟ ਛਿਨ ਪਿਆ।
ਤੇਰਾ ਮਨ ਕਿਹੜਾ ਸਥਿਰ ਸੀਗਾ, ਤੂੰ ਵੀ ਸਰੀਰ ਕਰਕੇ ਮੱਥਾ ਟੇਕ ਰਿਹਾ ਸਾਂ, ਮਨ ਤਾਂ ਘੋੜੀ ਦੇ ਲਾਗੇ ਵਛੇਰੇ ਦੇ ਕੋਲ ਫਿਰ ਰਿਹਾ ਸੀਗਾ।
ਸੁਨ ਸ਼ਰੂਨਨ ਮੈਂ ਖਾਨ ਬਿਜਸ ਮੁਖ ਬਚ ਕਹਿਆ।
ਜਿਹੜਾ ਦੌਲਤ ਖਾਨ ਵਾਪਸੀ ਹੱਸ ਪਿਆ ਤੇ ਕਾਜੀ ਨੂੰ ਕਹਿਣ ਲੱਗਾ,
ਤਜੋ ਕਾਚ ਕਹੋ ਸਾਚ ਲਾਜ ਨਿਰਵਾਰਿਆ।
ਕਹਿਣ ਲੱਗਾ ਕਾਜੀ ਹੁਣ ਇੱਥੇ ਝੂਠ ਨਹੀਂ ਚੱਲਣਾ ਤੇਰਾ, ਤੇ ਜਿਹੜੀ ਗੱਲ ਮਹਾਰਾਜ ਜੀ ਦੱਸ ਰਹੇ ਨਾ ਤੇਰੇ ਮਨ ਦੀ, ਤੂੰ ਦੱਸ ਉਦੋਂ ਤੂੰ ਹੈ ਹਾਂ ਘਰ ਕੇ ਕਿੱਥੇ ਸਾਂ, ਹੁਣ ਸੱਚ ਦੱਸ।
ਹੋ ਜਿਉਂ ਬੀਤੀ ਚਿੱਤ ਵੀਰ ਸੋ ਬਚਨ ਉਚਾਰੀਐ।
ਜਿਹੜਾ ਤੇਰੇ ਮਨ ਦੇ ਵਿੱਚ ਕੋਈ ਖਿਆਲ ਚੱਲ ਰਿਹਾ ਸੀ ਨਵਾਜ ਦੇ ਸਮੇਂ ਉਹ ਦੱਸ।
ਕਾਜੀ ਆਨਨਾ ਭਨਤ ਸਤ ਜਿਹੇ ਵਿਦ ਕਹੀ।
ਆਨਨ ਮੁਖ ਦੇ ਵਿੱਚੋਂ ਬੋਲ ਰਿਹਾ ਕਾਜੀ, ਕਹਿਣ ਲੱਗਾ ਨਵਾਬ ਜੀ ਠੀਕ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ ਮੇਰੇ ਮਨ ਦੀ ਖਬਰ, ਇਸ ਤਰ੍ਹਾਂ ਹੀ ਹੋਇਆ ਹੈ। ਮੇਰਾ ਮਨ ਉਦੋਂ ਵਛੇਰੇ ਦੇ ਵਿੱਚ ਸੀ, ਸ਼ੰਕੇ ਦੇ ਵਿੱਚ ਸਾਂ, ਫਿਕਰ ਦੇ ਵਿੱਚ ਹਾਂ ਕਿ ਟੋਏ ਦੇ ਵਿੱਚ ਡਿੱਗ ਕਰਕੇ ਡੁੱਬ ਕੇ ਮਰ ਨਾ ਜਾਵੇ।
ਹਰ ਪਟ ਬਾਜਨ ਅਹੈ ਗਰਤ ਤੇ ਢਿੱਡ ਸਹੀ।
ਉਹ ਕਰਕੇ ਘਰ ਦੇ ਵਿੱਚ ਟੋਆ ਸੀ, ਘੋੜੀ ਦਾ ਵਛੇਰਾ ਸੀ, ਉਹ ਖੁੱਲ੍ਹਾ ਸੀ, ਮੇਰਾ ਮਨ ਤਾਂ ਉੱਥੇ ਲੱਗਾ ਰਿਹਾ।
ਅਦਭੁਤ ਰਸ ਨਰ ਪਏ ਕਸ਼ਟ ਰਸ ਹਾਸ ਸੋ।
ਹੋਰ ਬਾਕੀ ਦੇ ਜਿਹੜੇ ਲੋਕ ਹੀ ਸੀ ਨਾ ਮਸੀਤ ਦੇ ਵਿੱਚ, ਉਹ ਅਦਭੁਤ ਜੀ ਗੱਲ ਕਿ ਜਿਸ ਤਰ੍ਹਾਂ ਕਿਸੇ ਦੇ ਮੁੱਖ ਦੇ ਵਿੱਚ ਹਾਸਾ ਰੁਕੇ ਨਾ ਕਿ ਵਧੋ ਵਧੀ ਹਾਸਾ ਨਿਕਲ ਜਾਵੇ, ਹੁਣ ਸਾਰਿਆਂ ਦਾ ਹਾਸਾ ਰੁਕਦਾ ਨਹੀਂ ਹੈ।
ਉਹ ਤਬ ਨਿਵਾਬ ਗ੍ਰਹਿ ਚਰਨ ਰਹਿਓ ਹਵੈ ਦਾਸ ਸੋ।
ਉਹ ਦੌਲਤ ਖਾਂ ਨਵਾਬ ਜਿਹੜਾ ਉਹਨੇ ਤਾਂ ਉਸੇ ਵਕਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਕੜ ਲਏ ਨੇ। ਕਹਿਣ ਲੱਗਾ ਮਹਾਰਾਜ ਮੈਂ ਤਾਂ ਆਪ ਜੀ ਦਾ ਦਾਸ ਹਾਂ।
ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀ ਆ।
ਮਹਾਰਾਜ ਤੁਸੀਂ ਪੀਰਾਂ ਦੇ ਪੀਰ ਮਾਲਕ ਹੋ, ਮੇਰੇ ਜਿਹੜੇ ਅੰਦਰ ਦੀ ਪੀੜਾ ਹੈ ਵਿਕਾਰਾਂ ਦੀ ਆਦਿਕ ਲਾਲਚ ਲੋਭ ਦੀ ਹੰਕਾਰ ਦੀ, ਉਹ ਮੇਰੀ ਪੀੜਾ ਨੂੰ ਨਿਵਿਰਤ ਕਰ ਦਿਓ।
ਗੁਣੀ ਗਹੀਰ ਸਰੀਰ ਸ਼ਰਨ ਮੈਂ ਤੇਰੀ ਆ।
ਤੁਸੀਂ ਗੁਣਾਂ ਦੇ ਗਹੀਰ ਖਜ਼ਾਨੇ ਹੋ, ਥਾਂ ਹੋ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਹਾਂ।
ਭ੍ਰਮ ਕਰ ਭੂਲੇ ਪਨਿਓ ਭੇਵ ਨਹਿ ਜਾਣਿਆ।
ਦੌਲਤ ਖਾਂ ਕਹਿਣ ਲੱਗਾ ਮਹਾਰਾਜ ਇੱਕ ਰਾਜ ਦਾ ਸੁਖੋ ਨਸ਼ਾ ਸੀਗਾ, ਇੱਕ ਮੈਂ ਰਾਜਾ ਹੋਣ ਕਰਕੇ ਮਨ ਦੇ ਵਿੱਚ ਹੰਕਾਰ, ਇੱਕ ਭਰਮ ਦੇ ਵਿੱਚ ਭੁੱਲ ਕਰਕੇ ਜੋ ਮੈਂ ਆਪ ਜੀ ਨੂੰ ਬਚਨ ਕੀਤੇ ਹਨ ਉਹ ਗਲਤ ਕੀਤੇ ਹਨ।
ਹੋ ਵਟ ਸ਼ਹੁ ਔਗੁਣ ਮੂਰ ਅਜਾਨ ਬਖਾਨਿਆ।
ਮੈਂ ਬੇਸਮਝ ਹਾਂ, ਮੈਂ ਬੇਸਮਝੀ ਦੇ ਵਿੱਚ ਆਪ ਜੀ ਨੂੰ ਕੁਝ ਵੱਧ ਘੱਟ ਦੇ ਬਚਨ ਕੀਤੇ ਨੇ, ਮੈਨੂੰ ਮਾਫ਼ ਕਰ ਦੇਣਾ ਕਰੋ। ਦੌਲਤ ਖਾਂ ਕਹਿਣ ਲੱਗਾ,
ਦੋਹਰਾ ਪੂਰਬ ਆਉਣ ਵਰਸ਼ਿਕੈ ਅਬ ਦੇਹੋ ਨਿਜ ਉਪਦੇਸ਼।
ਮਹਾਰਾਜ, ਪਹਿਲੇ ਤਾਂ ਜਿਹੜੇ ਔਗਣ ਹੈ ਨਾ, ਉਹ ਮੇਰੇ ਬਖਸ਼ ਦਿਓ, ਮਾਫ਼ ਕਰ ਦਿਓ ਜੋ ਮੈਂ ਗਲਤੀ ਕੀਤੀ ਹੈ। ਅੱਗੇ ਵਾਸਤੇ ਮੈਨੂੰ ਸ੍ਰੇਸ਼ਟ ਮਤ ਦੇਣਾ ਕਰੋ, ਉਪਦੇਸ਼ ਦੇਣਾ ਕਰੋ।
ਬੰਦ ਹਾਥ ਬਿਨਤੀ ਕਰਤ ਦੌਲਤ ਖਾਨ ਨਰੇਸ਼।
ਜਿਹੜਾ ਦੌਲਤ ਖਾਨ ਰਾਜਾ ਹੈ, ਹੱਥ ਜੋੜ ਕੇ ਮਸੀਤ ਦੇ ਵਿੱਚ ਖੜਾ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰ ਰਿਹਾ ਹੈ।
ਤੁਮ ਖੁਦਾਏ ਕੋ ਰੂਪ ਹੋ ਅੰਤਰ ਜਾਮੀ ਸਰਬ।
ਮਹਾਰਾਜ, ਤੁਸੀਂ ਖੁਦਾ ਦਾ ਅੱਲਾ ਦਾ ਰੂਪ ਹੋ, ਫਿਰ ਅੰਤਰ ਜਾਮੀ ਹੋ, ਸਾਰੇ ਅੰਦਰ ਦੀਆਂ ਗੱਲਾਂ ਨੂੰ ਜਾਣਨ ਵਾਲੇ ਹੋ।
ਮੈਂ ਅਤ ਮੂੜ ਨਾ ਲੱਠ ਸਕਿਓ ਨਿਜ ਅਸਚਰਜ ਹੈ ਗਰਬ।
ਕਿਉਂ ਕਰਕੇ ਮੈਂ ਆਪਣੇ ਅਸਚਰਜ ਕਰਕੇ, ਅਜੀਬ ਕਰਕੇ, ਹੰਕਾਰ ਕੋ ਹੰਕਾਰੀ ਹੋ ਕਰਕੇ ਮੈਂ ਆਪ ਜੀ ਨੂੰ ਸਮਝ ਸਕਿਆ ਨਹੀਂ ਹਾਂ।
ਹਉ ਸਮੀਪ ਚਿਰ ਕਾਲ ਕੇ ਸ਼ੂਸ਼ ਨਾ ਸ਼ੁਰ ਹੋ ਆਪ।
ਦੌਲਤ ਖਾਂ ਕਹਿਣ ਲੱਗਾ, ਮਹਾਰਾਜ, ਬੜਾ ਚਿਰ ਹੋ ਗਿਆ ਮੇਰੇ ਕੋਲ ਤੁਹਾਨੂੰ ਰਹਿੰਦਿਆਂ ਨੂੰ, ਦੁਕਾਨ ਦਾ ਕਾਰੋਬਾਰ ਕਰਦੇ ਰਹੇ, ਮਿਲਾਪ ਹੁੰਦਾ ਰਿਹਾ, ਅਤੇ ਹੁਣ ਉਪਦੇਸ਼ ਦੇਣ ਤੋਂ ਬਗੈਰ, ਮੇਰੇ ਉੱਤੇ ਕਿਰਪਾ ਕਰਨ ਤੋਂ ਬਗੈਰ ਛੱਡ ਕੇ ਖਾਲੀ ਨਾ ਜਾਇਓ।
ਬੀ ਬਸ ਮਨਹਿ ਕੋ ਬਸ ਕਰੋ ਹਰੀਏ ਤੀਨੋ ਤਾਪ।
ਮਹਾਰਾਜ, ਜਿਹੜਾ ਮੇਰਾ ਮਨ ਬੇਬਸ ਹੈ, ਭਾਵ ਕਿ ਵਸ ਦੇ ਵਿੱਚ ਨਹੀਂ ਹੈ, ਕਿਰਪਾ ਕਰਕੇ ਮੇਰਾ ਮਨ ਵਸੀਕਾਰ ਕਰਾ ਦਿਓ। ਇਸ ਵਾਸਤੇ ਕਿਰਪਾ ਕਰਕੇ ਮੇਰੇ ਉੱਤੇ ਜਿਹੜੇ ਉਹ ਆਪਦੀ ਮਿਹਰ ਦੇ ਨਾਲ ਜਿਹੜੀ ਹੈ ਉਹ ਸਾਰੇ ਜਿਹੜੇ ਵਿਸ਼ੇ ਵਿਕਾਰ ਉਹਨਾਂ ਦਾ ਨਾਸ ਕਰ ਦਿਓ।
ਵਿਸ਼ੇ ਅਧੀਨ ਹੈ ਦੀਨ ਮੈਂ ਹਰ ਛੋਟ ਅਨੁਸਾਰ।
ਮਹਾਰਾਜ, ਮੈਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਰਹਿੰਦਾ, ਮੈਨੂੰ ਕੋਈ ਪਦਾਰਥ ਆਦਿਕ ਮਿਲ ਜੇ ਮੈਂ ਖੁਸ਼ ਹੋ ਜਾਂਦਾ, ਕੋਈ ਚਲੇ ਜਾਵੇ ਮੈਂ ਗਮ ਦੇ ਵਿੱਚ ਚਲੇ ਜਾਣਾ, ਮੈਨੂੰ ਹਰਖ ਸੋਗ ਬਣਿਆ ਰਹਿੰਦਾ ਹੈ।
ਅਸ ਸੁਣ ਕੈ ਤੇ ਬਚਨ ਬੋਲੇ ਗੁਰੂ ਉਦਾਰ।
ਜੋ ਬੜੇ ਉਦਾਰ ਸਖੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਸੁਣ ਕਰਕੇ ਦੌਲਤ ਖਾਨ ਨੂੰ ਮਹਾਰਾਜ ਕਹਿਣ ਲੱਗੇ,
ਅੜੇਲ ਸੁਨੋ ਖਾਨ ਦੇ ਕਾਨ ਪ੍ਰਬਲ ਮਨ ਲੋਲ ਹੈ।
ਮਹਾਰੇ ਕਹਿਣ ਲੱਗੇ, ਖਾਨ ਜੀ ਸੁਣੋ, ਇਹ ਜਿਹੜਾ ਮਨ ਹੈ ਨਾ, ਇਹ ਮਨ ਬੜਾ ਪ੍ਰਬਲ ਹੈ, ਬੜਾ ਬਲ ਦੇ ਸਹਿਤ ਹੈ, ਇਹ ਬੜਾ ਚੰਚਲ ਤੇ ਚਲਾਕ ਹੈ।
ਜਾਂ ਕੋ ਰੋਕਣ ਕਠਨ ਰੁਕੇ ਤਾਂ ਅਮੋਲ ਹੈ।
ਮਾਰੇ ਕਹਿੰਦੇ, ਮਨ ਨੂੰ ਦੌਲਤ ਖਾਂ ਨਵਾਬ ਰੋਕਣਾ ਬੜੀ ਕਠਿਨ ਹੈ, ਬੜਾ ਔਖਾ ਹੈ, ਪਰ ਜੇ ਕਿਤੇ ਗੁਰੂ ਪੂਰਾ ਮਿਲ ਜਾਵੇ ਤੇ ਇਹ ਰੁਕ ਜਾਵੇ, ਫਿਰ ਇਹ ਨਿਰਮੋਲ ਹੈ, ਭਾਵ ਕਿ ਮਨ ਦਾ ਕੋਈ ਮੁੱਲ ਨਹੀਂ ਹੈ।
ਬਿਨ ਰੋਟੇ ਸਭ ਫੂਟ ਪਠਨ ਪੁੰਨ ਸੁਨਣ ਜੋ।
ਮਾਰੇ ਕਹਿੰਦੇ, ਮਨ ਨੂੰ ਰੋਕਣ ਤੋਂ ਬਗੈਰ ਜਿੰਨੇ ਵੀ ਕੋਈ ਪੁੰਨ ਦਾਨ ਆ, ਤੇਰੀਆਂ ਨਵਾਜ਼ਾਂ ਜੀਆਂ ਆਜਕ ਜੋ ਵੀ ਹੈ ਨਾ, ਇਹ ਸਾਰੇ ਫੋਕਟ ਹੀ ਹੈ, ਵਿਅਰਥ ਹੀ ਹੈ। ਜਿੰਨਾ ਚਿਰ ਮਨ ਨਹੀਂ ਨਾ ਰੁਕਦਾ, ਮਨ ਦੇ ਵਿੱਚ ਟਿਕਾ ਨਹੀਂ ਆਉਂਦਾ, ਉਹਨਾਂ ਚਿਰ ਪੁੰਨ ਦਾਨ ਆਦਿਕ ਜਿਹੜੇ ਸਾਰੇ ਵਿਅਰਥ ਹਨ।
ਹੋ ਪ੍ਰੇਮ ਨਾ ਉਪਜਿਤ ਰਾਂਚ ਰਹਿ ਬਿਨ ਗੁਣਨ ਸੋ।
ਇਸ ਵਾਸਤੇ ਮਨ ਨਾ ਰੁਕਿਆ ਤੇ ਮਨ ਦੇ ਵਿੱਚ ਫਿਰ ਪਿਆਰ ਨਹੀਂ ਪ੍ਰਗਟ ਹੋਣਾ, ਪ੍ਰੇਮ ਨਹੀਂ ਪਰਥਾਏ ਰੱਬ ਦੇ ਪ੍ਰਗਟ ਹੋਣਾ, ਫਿਰ ਸ੍ਰੇਸ਼ਟ ਗੁਣਾਂ ਤੋਂ ਮਨ ਦੂਰ ਰਹਿੰਦਾ ਹੈ।
ਪਾਰਦ ਅੰਗੂਰੀ ਤਰੈ ਸਥਿਰ ਟਿਉਂ ਹੋਤ ਹੈ।
ਮਾਰੇ ਕਹਿੰਦੇ, ਜਿਸ ਤਰ੍ਹਾਂ ਪਾਰਾ ਹੁੰਦਾ ਨਾ, ਪਾਰਾ ਪਾਰੇ ਦੀ ਤਰ੍ਹਾਂ ਇਹ ਮਨ ਹੈ, ਕਿ ਪਾਰਾ ਥੱਲੇ ਰੱਖਿਆ ਹੋਵੇ ਅਤੇ ਉੱਤੇ ਉਂਗਲ ਦਈਏ ਨਾ, ਅਤੇ ਉਂਗਲ ਦੇ ਥੱਲੇ ਠਹਿਰਦਾ ਨਹੀਂ, ਪਾਰਾ ਜਿਹੜਾ ਹੱਥ ਦੇ ਵਿੱਚ ਨਹੀਂ ਆਉਂਦਾ, ਪਕੜਿਆ ਨਹੀਂ ਜਾਂਦਾ, ਚੰਚਲ ਹੁੰਦਾ, ਨਿਕਲ ਜਾਂਦਾ, ਫੜਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ, ਇਸ ਤਰ੍ਹਾਂ
ਕਰਹਿ ਪ੍ਰਯਤਨ ਅਨੇਕ ਸੋ ਬਹਿਰ ਅਦੂਤ ਹੈ।
ਇਸ ਕਰਕੇ ਜਿੰਨੇ ਮਰਜ਼ੀ ਮਹਾਰਾਜ ਕਹਿੰਦੇ ਯਤਨ ਕਰ ਲਓ ਪਾਰੇ ਨੂੰ ਫੜਨ ਵਾਸਤੇ, ਚਾਹੇ ਉਂਗਲ ਦੇ ਥੱਲੇ ਹੱਥ ਦੇ ਥੱਲੇ ਦਬਾਉਣ ਵਾਸਤੇ, ਤੇ ਪਾਰਾ ਕਦੇ ਵਾਸਤੇ ਜਿਹੜਾ ਉਹ ਕਾਬੂ ਨਹੀਂ ਆਉਂਦਾ।
ਜਬ ਹੈ ਸਿੱਧ ਮਿਲ ਜਾਤ ਮਾਰ ਥਿਰ ਕਰਤ ਹੈ।
ਕਹਿੰਦੇ ਕਿ ਜਦੋਂ ਪਾਰੇ ਨੂੰ ਮਾਰਨ ਵਾਲਾ ਸਿੱਧ ਕੋਈ ਚੰਗਾ ਹਕੀਮ ਮਿਲ ਜਾਵੇ, ਚਾਹੇ ਚੰਗੀ ਕੋਈ ਬੂਟੀ ਮਿਲ ਜਾਵੇ ਜਿਹਨਾਂ ਨੂੰ ਗਿਆਨ ਹੈ ਕਿ ਇਹਦੇ ਨਾਲ ਪਾਰਾ ਮਰ ਜਾਂਦਾ ਹੈ, ਠਹਿਰ ਜਾਂਦਾ, ਰੁਕ ਜਾਂਦਾ ਹੈ, ਫਿਰ ਜਿਹੜਾ ਪਾਰਾ ਉਹ ਸ਼ੁੱਧ ਹੋ ਜਾਂਦਾ ਹੈ।
ਹੋ ਤਿਉ ਮਨ ਸਤਿਗੁਰ ਮਿਲੇ ਸਥਿਰਤਾ ਧਰਤ ਹੈ।
ਮਹਾਰਾਜ ਕਹਿੰਦੇ ਕਿ ਇਸੇ ਤਰ੍ਹਾਂ ਹੀ ਪਾਰੇ ਦੀ ਤਰ੍ਹਾਂ ਮਨ ਚੰਚਲ ਹੈ, ਇਹ ਨਹੀਂ ਠਹਿਰਦਾ, ਪਰ ਜਦੋਂ ਕੋਈ ਪੂਰਾ ਗੁਰੂ ਮਿਲ ਪਵੇ, ਗੁਰੂ ਕਿਰਪਾ ਕਰ ਦੇਵੇ, ਫਿਰ ਮਨ ਜਿਹੜਾ ਠਹਿਰਾਓ ਦੇ ਵਿੱਚ, ਟਿਕਾਓ ਦੇ ਵਿੱਚ ਆ ਜਾਂਦਾ ਹੈ।
ਜਿਉਂ ਤੁਰੰਗ ਮੁਖਤਾਨ ਅਜਾਨ ਸਊਰ ਕੋ।
ਮਹਾਰਾਜ ਕਹਿੰਦੇ ਕੋਈ ਬਲੀ ਘੋੜਾ ਹੋਵੇ ਅਤੇ ਮੂੰਹ ਜ਼ੋਰ ਹੋਵੇ, ਭਾਵ ਕਿ ਉਹਦੇ ਮੂੰਹ ਦੇ ਵਿੱਚ ਲਗਾਮ ਵੀ ਪਾਈ ਹੋਵੇ ਅਤੇ ਦੌੜਦਾ ਆਪਣੀ ਮਰਜ਼ੀ ਨਾਲ ਦੌੜੇ ਅਤੇ ਅਸਵਾਰ ਨੂੰ ਕੁਝ ਸਮਝੇ ਨਾ। ਕਹਿੰਦੇ ਕਿ ਘੋੜਾ ਚਲਾਕ ਹੋਵੇ, ਆਪਣੀ ਮਰਜ਼ੀ ਦੇ ਨਾਲ ਭੱਜਣ ਵਾਲਾ ਹੋਵੇ, ਅਤੇ ਜਿਹੜਾ ਉੱਤੇ ਅਸਵਾਰ ਹੁੰਦਾ ਹੈ ਨਾ ਉਹ ਅਣਜਾਣ ਹੋਵੇ, ਘੋੜੇ ਦਾ ਪੂਰਾ ਅਸਵਾਰ ਨਾ ਹੋ ਸਕੇ।
ਸਵੇਸ਼ਾ ਤਰਲੋਂ ਦਾਰ ਦੇਤ ਦੁੱਖ ਪੂਰ ਕੋ।
ਕਹਿੰਦੇ ਕਿ ਜਿਹੜਾ ਅਣਜਾਣ ਅਸਵਾਰ ਹੈ ਨਾ ਉਹਨੂੰ ਜਿਹੜਾ ਚਲਾਕ ਘੋੜਾ, ਮੂੰਹ ਜ਼ੋਰ ਘੋੜਾ ਹੈ, ਉਹ ਸਵਾਰ ਤਾਂ ਹੋ ਗਿਆ ਅਣਜਾਣ, ਪਰ ਉਹ ਆਪਣੀ ਮਰਜ਼ੀ ਦੇ ਨਾਲ ਭੱਜਦਾ ਹੈ, ਉਹ ਜਿੱਥੇ ਜੀ ਕਰਦਾ ਸਵਾਰ ਨੂੰ ਸੁੱਟ ਵੀ ਦਿੰਦਾ ਹੈ ਅਤੇ ਖੱਜਲ ਕਰਦਾ ਹੈ। ਕਹਿੰਦੇ ਕਿ ਅਣਜਾਣ ਅਸਵਾਰ ਜਿਸ ਤਰ੍ਹਾਂ ਚਲਾਕ ਘੋੜੇ ਦੇ ਉੱਤੇ ਨਹੀਂ ਕਾਮਯਾਬ ਹੋ ਸਕਦਾ।
ਚੜ੍ਹੈ ਸੁਜਾਨ ਸਊਰ ਕਸਾ ਕਰ ਲੇਟ।
ਕਹਿੰਦੇ ਕਿ ਜਿਹੜਾ ਅਸਵਾਰ ਪੂਰਾ ਟ੍ਰੇਨਡ ਹੋਵੇ, ਪੂਰਾ ਘੋੜ ਅਸਵਾਰ ਹੋਵੇ, ਉਹ ਘੋੜੇ ਦੇ ਉੱਤੇ ਅਸਵਾਰ ਹੋਵੇ ਅਤੇ ਉਹ ਘੋੜਾ ਭਾਵੇਂ ਜਿੰਨਾ ਮਰਜ਼ੀ ਮੂੰਹ ਜ਼ੋਰ ਹੋਵੇ, ਮਨ ਮਰਜ਼ੀ ਕਰਨ ਵਾਲਾ ਤਾਂ ਘੋੜੇ ਨੂੰ ਕਾਬੂ ਕਰ ਲੈਂਦਾ ਹੈ ਚੰਗਾ ਸਵਾਰ।
ਹੋ ਕਰਹਿ ਸੋ ਬਸ ਮੁਖ ਮਾਹੇ ਕਟਕਾ ਦੇਕੇ।
ਉਹ ਕਟਕਾ ਕਹੀਏ ਕੜਿਆਲਾ ਲਗਾਮ ਜਿਹੜੀ ਉਹਦੇ ਮੂੰਹ ਦੇ ਵਿੱਚ ਦੇ ਕੇ ਆਪਣੇ ਵਸ ਕਰ ਲੈਂਦਾ ਹੈ।
ਸਤਿਗੁਰ ਸ਼ਬਦ ਸਊਰ ਤਰੈ ਤਿਹ ਦੀਜੀਏ।
ਮਨ ਮਹਾਰੇ ਕਹਿੰਦੇ ਮਨ ਰੂਪੀ ਘੋੜਾ ਹੈ ਅਤੇ ਇਹਦੇ ਉੱਤੇ ਕਰਨਾ ਗੁਰੂ ਕਾ ਸ਼ਬਦ ਸਵਾਰ। ਜਿਹੜਾ ਸਵਾਰ ਬਣਾਉਣਾ ਨਾ ਉਹ ਗੁਰੂ ਕੇ ਸ਼ਬਦ ਨੂੰ ਬਣਾਉਣਾ ਹੈ, ਮਨ ਰੂਪੀ ਘੋੜੇ ਦੇ ਉੱਤੇ ਗੁਰੂ ਉਪਦੇਸ਼ ਸ਼ਬਦ ਨੂੰ ਅਸਵਾਰ ਕਰਨਾ ਹੈ।
ਕਸ਼ਟ ਨਰਕ ਕੋ ਪ੍ਰਸਾਦ ਦੇ ਖਾਵਨ ਟੀਜੀਏ।
ਕਹਿੰਦੇ ਕਿ ਜਿਸ ਤਰ੍ਹਾਂ ਚੰਗਾ ਸਵਾਰ ਹੁੰਦਾ ਨਾ ਉਹ ਘੋੜੇ ਨੂੰ ਡਰਾਉਣ ਵਾਸਤੇ ਨਾ ਕਾਬੂ ਕਰਨ ਵਾਸਤੇ ਉਹ 'ਤੇ ਕੋਈ ਚਾਬਕ ਹੁੰਦਾ, ਉਹ ਚਾਬਕ ਵੀ ਮਾਰਦਾ, ਫਿਰ ਉਹ ਘੋੜੇ ਨੂੰ ਲਗਾਮ ਦੇ ਕਰਕੇ ਰੋਕ ਕੇ ਰੱਖਦਾ ਅਤੇ ਘੋੜੇ ਨੂੰ ਡਰਾ ਕੇ ਰੱਖਦਾ ਹੈ। ਮਹਾਰਾਜ ਕਹਿੰਦੇ ਮਨ ਰੂਪੀ ਘੋੜਾ ਹੈ ਅਤੇ ਸ਼ਬਦ ਰੂਪ ਜਿਹੜਾ ਪਰਮੇਸ਼ਰ ਦਾ ਉਪਦੇਸ਼ ਹੈ ਇਹ ਮਨ ਦੇ ਉੱਤੇ ਸਵਾਰ ਕਰਨਾ ਹੈ, ਅਤੇ ਜਿਹੜੇ ਨਰਕ ਹੈ ਨਾ ਨਰਕਾਂ ਨਾਲ ਮਨ ਨੂੰ ਜਿਹੜਾ ਉਪਦੇਸ਼ ਦੇ ਕੇ ਨਰਕਾਂ ਦੇ ਵੱਲੋਂ ਡਰਾਉਣਾ ਹੈ, ਚਾਬਕ ਮਾਰਨਾ ਮਨ ਰੂਪੀ ਘੋੜੇ ਨੂੰ ਕਿ ਜੇ ਤੂੰ ਕੋਈ ਗਲਤ ਕੰਮ ਕੀਤਾ ਨਾ ਟਕਾ ਦੇ ਵਿੱਚ ਆਇਓ ਫਿਰ ਨਰਕਾਂ ਦੇ ਵਿੱਚ ਜਾ ਕੇ ਤੈਨੂੰ ਬਹੁਤ ਵੱਡੀ ਭਾਰੀ ਸਜ਼ਾ ਮਿਲਣੀ ਹੈ। ਮਹਾਰਾਜ ਕਹਿੰਦੇ ਨੇ ਮਨ ਰੂਪੀ ਸ਼ਬਦ ਦੇ ਉੱਤੇ, ਮਨ ਰੂਪੀ ਘੋੜੇ ਦੇ ਉੱਤੇ ਅਤੇ ਸ਼ਬਦ ਦਾ ਉੱਤੇ ਸਵਾਰ ਕਰਨਾ ਅਤੇ ਡਰਾਵਾ ਇਹਨੂੰ ਨਰਕਾਂ ਦਾ ਦੇਣਾ ਹੈ, ਚਾਬਕ ਮਾਰਨਾ ਹੈ।
ਵਿਸ਼ੇ ਨਿਵਿਰਤੀ ਕਰਨ ਸੋ ਕਵਟਾ ਜਾਣੀਏ।
ਅਤੇ ਜਿਹੜੀ ਵਿਸ਼ਿਆਂ ਵੱਲੋਂ ਨਿਵਿਰਤੀ ਦਾ ਉਪਦੇਸ਼ ਦੇਣਾ ਸ਼ਬਦ ਦੇ ਦੁਆਰਾ ਮਨ ਨੂੰ, ਉਹ ਮਾਨੋ ਕਿ ਇਹਨੂੰ ਲਗਾਮ ਦੇਣੀ ਹੈ ਮਨ ਰੂਪੀ ਘੋੜੇ ਨੂੰ।
ਉਹ ਮਨ ਤੁਰੰਡ ਇਉਂ ਲਖੋ ਕਰਨ ਬਸ ਠਾਨੀਏ।
ਮਹਾਰੇ ਕਹਿੰਦੇ ਫਿਰ ਮਨ ਰੂਪੀ ਘੋੜਾ ਜਿਹੜਾ ਇਸ ਤਰ੍ਹਾਂ ਫਿਰ ਵਸ ਦੇ ਵਿੱਚ ਆ ਜਾਂਦਾ, ਟਕਾ ਦੇ ਵਿੱਚ ਆ ਜਾਂਦਾ ਹੈ।
ਦੋਹਰਾ ਰਾਡ ਦੁਵੈ ਕਮਲ ਪਰ ਹਰਹੋ ਭਾਣਾ ਪ੍ਰਭ ਕੋ ਮਨ।
ਮਹਾਰੇ ਕਹਿੰਦੇ ਦਵੈ ਈਰਖ ਆਦਿਕ ਜਿਹੜੀ ਹੈ ਨਾ ਇਹਨੂੰ ਛੱਡ ਕਰਕੇ ਪ੍ਰਭੂ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ, ਭਾਣੇ ਨੂੰ ਮੰਨਣਾ।
ਸਿਮਰ ਨਾਮ ਕਰ ਤਾਰ ਕੋ ਕਰੋ ਜਨਮ ਨਿਜ ਧਨ।
ਮਹਾਰੇ ਕਹਿੰਦੇ ਦੌਲਤ ਖਾਨ ਨਵਾਬ ਪਰਮੇਸ਼ੁਰ ਦੇ ਨਾਮ ਨੂੰ ਜਪ ਮਨ ਕਰਕੇ। ਸੋ ਜਿਹੜਾ ਟਿਕਾ ਦੇ ਨਾਲ ਜਪ ਅਤੇ ਆਪਣੇ ਜਨਮ ਨੂੰ ਧੰਨਤਾ ਦੇ ਯੋਗ ਬਣਾਉਣਾ ਕਰ।
ਸੁਨ ਸਤਿਗੁਰ ਉਪਦੇਸ਼ ਕੋ ਧਾਰ ਹਿਰਦੈ ਮਹਿਲੀਨ।
ਦੌਲਤ ਖਾਨ ਨਵਾਬ ਨੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਆਪਣੇ ਮਨ ਦੇ ਵਿੱਚ ਧਾਰਨ ਕਰ ਲਿਆ।
ਕਰ ਬੰਦੇ ਬੰਧਨ ਕਰੀ ਬੋਲਿਓ ਬਚਨ ਪਰਵੀਨ।
ਸਿਆਣਾ ਜਿਹੜਾ ਦੌਲਤ ਖਾਨ ਨਵਾਬ ਹੈ, ਸਤਿਗੁਰਾਂ ਦੇ ਚਰਨ ਕਮਲਾਂ 'ਤੇ ਇਸਨੇ ਮੱਥਾ ਟੇਕ ਕੇ ਬੇਨਤੀ ਕੀਤੀ।
ਅੜਿਲ ਦਾਸ ਸਾਤ ਸਹਿ ਸਾਠ ਕਹੋ ਚਾ ਕੀਜੀਏ।
ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਜਿਹੜੇ ਤੁਹਾਡੇ 760 ਰੁਪਈਏ ਦੁਕਾਨ ਦੇ ਹਿਸਾਬ ਕਿਤਾਬ 'ਚੋਂ ਬਚੇ ਹੈ, ਮਹਾਰਾਜ ਉਹ ਦੱਸੋ ਉਹਨਾਂ ਦਾ ਕੀ ਕਰਨਾ ਹੈ।
ਮੂਲੈ ਕਰੀ ਪੁਕਾਰ ਕਹਿ ਮੁਝ ਦੀਜੀਏ।
ਇਸ ਵਾਸਤੇ ਤੁਹਾਡਾ ਜਿਹੜਾ ਸਹੁਰਾ ਹੈ ਮੂਲ ਚੰਦ, ਉਹ ਕਹਿੰਦਾ ਕਿ ਮੈਨੂੰ ਦਿਓ ਕਿ ਉਹਨਾਂ ਦੇ ਪੁੱਤਰਾਂ ਨੂੰ ਦੇਣੇ ਹੈ, ਉਹਨਾਂ ਦੀ ਘਰਵਾਲੀ ਨੂੰ ਦੇਣੇ ਹੈ ਪੈਸੇ।
ਅਬ ਜੇ ਬਿਦ ਨਿਜ ਬਦਨ ਬਦਹੋ ਤਸ ਬਿਦ ਕਰੈ।
ਮਹਾਰਾਜ ਆਪ ਦੱਸੋ ਕਿ ਉਹ 760 ਰੁਪਈਏ ਹੈ, ਉਹਨਾਂ ਦਾ ਕੀ ਕਰਨਾ ਆਪ ਮੁਖ ਦੇ ਵਿੱਚੋਂ ਦੱਸ ਦਿਓ, ਫਿਰ ਮੈਂ ਉਸ ਤਰ੍ਹਾਂ ਕਰਾਂ।
ਓ ਮੈਂ ਮੁਰੀਦ ਤਬ ਭਇਓ ਮਿਹਰ ਮੁਰ ਪਰ ਧਰੈ।
ਮਹਾਰਾਜ ਤੁਸੀਂ ਮੇਰੇ ਉੱਤੇ ਬੜੀ ਕਿਰਪਾ ਕਰ ਦਿੱਤੀ ਹੈ ਅਤੇ ਮੈਂ ਹੁਣ ਤੁਹਾਡਾ ਮੁਰੀਦ ਕਹੀਏ ਸੇਵਕ ਬਣ ਗਿਆ ਹਾਂ।
ਸੁਨੇ ਬਿਨੈ ਟੇ ਬੈਨ ਨੈਨ ਕਰ ਨਾ ਭਰੇ।
ਜਦੋਂ ਬੇਨਤੀ ਰੂਪ ਬਚਨ ਦੌਲਤ ਖਾਨ ਦੇ ਗੁਰੂ ਨਾਨਕ ਸਾਹਿਬ ਜੀ ਨੇ ਸੁਣੇ, ਨੇਤਰਾਂ ਦੇ ਵਿੱਚ ਕਿਰਪਾ ਆ ਗਈ ਹੈ, ਮਹਾਰਾਜ ਕਿਰਪਾ ਦੇ ਰਸ ਦੇ ਵਿੱਚ ਆ ਗਏ।
ਭਵ ਸੰਭਵ ਦੁੱਖ ਗ੍ਰਸਤ ਬੰਧ ਤੇ ਟੇ ਹਰੇ।
ਕਹਿੰਦੇ ਕਿ ਜਿਹੜੇ ਸੰਸਾਰੀ ਨੂੰ ਕੋਈ ਬੰਧਨ ਜੇ ਪਏ ਹੋਏ ਸੀ, ਰਾਜ ਦੇ ਹੰਕਾਰ ਦੇ ਆਦਿਕ, ਉਹ ਮਹਾਰਾਜ ਜੀ ਨੇ ਸਾਰੀ ਕਿਰਪਾ ਦੀ ਦ੍ਰਿਸ਼ਟੀ ਨਿਗਾਹ ਦੇ ਨਾਲ ਇਹਦੇ ਖਤਮ ਕਰ ਦਿੱਤੇ ਦੌਲਤ ਖਾਨ ਦੇ।
ਕਹਿ ਕਹਿਓ ਇੱਕ ਵਾਰ ਦੇਣ ਧਨ ਤੋਹੇ।
ਅਤੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਕਹਿਣ ਲੱਗੇ, ਦੌਲਤ ਖਾਂ, ਅਸੀਂ ਤੈਨੂੰ ਇੱਕ ਵਾਰ ਕਹਿ ਤਾਂ ਦਿੱਤਾ ਹੈ ਕਿ ਇਹ ਜਿਹੜੀ ਮਾਇਆ ਹੈ ਇਹ ਫਕੀਰਾਂ ਨੂੰ ਦੇਣੀ ਹੈ, ਉਹਨਾਂ ਦੇ ਨਿਮਿੱਤ ਵਰਤਣੀ ਹੈ, ਉਹਨਾਂ ਨੂੰ ਦਾਨ ਕਰਨੀ ਹੈ।
ਤਬ ਹੀ ਅਡਰਜ ਜਿਉਂ ਉਰ ਆਏ ਕਰਹੋ ਤਿਉਂ ਕਾਜ ਅਬ।
ਮਹਾਰੇ ਕਹਿੰਦੇ ਇੱਕ ਵਾਰ ਤਾਂ ਤੈਨੂੰ ਅਸੀਂ ਕਹਿ ਦਿੱਤਾ ਕਿ ਮਾਇਆ ਫਕੀਰਾਂ ਦੀ ਉਹਨਾਂ ਨੂੰ ਦੇਣੀ ਹੈ, ਅਤੇ ਅੱਗੇ ਫਿਰ ਜਿਸ ਤਰ੍ਹਾਂ ਤੇਰੇ ਕੋਈ ਮਨ ਦੇ ਵਿੱਚ ਵਿਚਾਰ ਆਉਂਦੀ ਤੂੰ ਉਸ ਤਰ੍ਹਾਂ ਕਰ ਲੈਣਾ ਕਰ।
ਆਨਨ ਖਾਨ ਬਖਾਨ ਕਾਨ ਸੁਨ ਨਿਦਮਿਆ।
ਫਿਰ ਦੌਲਤ ਖਾਂ ਕਹਿਣ ਲੱਗਾ, ਇਹ ਕਿਰਪਾ ਦੇ ਖਜ਼ਾਨੇ ਮਹਾਰਾਜ, ਸੁਣੋ ਮੇਰਾ ਬੇਨਤੀ ਬਚਨ।
ਅਰਧ ਦਰਬ ਸ੍ਰੀ ਚੰਦ ਅਰਧ ਤਿੰਨ ਮਨ ਠਹਿਆ।
ਕਹਿਣ ਲੱਗਾ, ਮਹਾਰਾਜ ਮੈਂ ਤਾਂ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਹੈ ਕਿ 760 ਦੇ ਵਿੱਚੋਂ ਜਿਹੜੇ ਅੱਧੇ ਰੁਪਈਏ ਹੈ ਉਹ ਤੁਹਾਡੇ ਪਰਿਵਾਰ ਨੂੰ ਦਿੱਤੇ ਜਾਣ, ਸ਼੍ਰੀ ਚੰਦ ਲਖਮੀ ਦਾਸ ਤੁਹਾਡੀ ਸੁਪਤਨੀ ਨੂੰ, ਅਤੇ ਅੱਧੇ ਜਿਹੜੇ ਉਹ ਫਕੀਰਾਂ ਨੂੰ ਦਿੱਤੇ ਜਾਣ।
ਪੁੰਨ ਤੁਮ ਜਿਉਂ ਮਨ ਹੋਏ ਰਜਾਏ ਭਨੀਜੀਐ।
ਅੱਗੇ ਆਪ ਜੀ ਦੀ ਰਜਾ ਹੁਕਮ ਹੈ, ਜਿਸ ਤਰ੍ਹਾਂ ਤੁਸੀਂ ਆਪ ਜੀ ਕਹੋਗੇ ਉਸ ਤਰ੍ਹਾਂ ਕਰਦਾ ਹਾਂ।
ਉਹ ਕਰੋ ਕਾਜ ਮੈਂ ਸੋਏ ਦਾਸ ਲਖ ਲੀਜੀਐ।
ਦੌਲਤ ਖਾਂ ਕਹਿਣ ਲੱਗਾ, ਮਹਾਰਾਜ ਮੈਂ ਆਪ ਜੀ ਦਾ ਦਾਸ ਹੈ, ਸੇਵਕ ਹੈ, ਮੈਨੂੰ ਜਾ ਲੈਣਾ ਕਰੋ।
ਸ਼੍ਰੀ ਮੁਖ ਕਹਿ ਤੁਮਾਰ ਜੋ ਮਨ ਮੈਂ ਆਵਈ।
ਮਹਾਰਾਜ ਕਹਿਣ ਲੱਗੇ, ਸਾਡੀ ਖੁਸ਼ੀ ਹੈ, ਸਾਡੀ ਮੌਜ ਹੈ, ਤੂੰ ਹੁਣ ਜਿਸ ਤਰ੍ਹਾਂ ਮਰਜ਼ੀ ਕਰ ਲਾ, ਜਿਸ ਤਰ੍ਹਾਂ ਤੇਰੀ ਕੋਈ ਖੁਸ਼ੀ ਤੂੰ ਉਸ ਤਰ੍ਹਾਂ ਆਪਣੇ ਢੰਗ ਦੇ ਨਾਲ ਕਰ ਲੈਣਾ ਕਰ।
ਤਿਸ ਵਿਦ ਕਰੀਐ ਆਪ ਨਾ ਕੋਈ ਹਟਾਵੇ।
ਮਾਰੇ ਕਹਿੰਦੇ, ਦੌਲਤ ਖਾਂ ਤੈਨੂੰ ਕੋਈ ਨਹੀਂ ਰੋਕੇਗਾ, ਤੂੰ ਇਹ ਮਾਇਆ ਜਿਹੜੀ ਹੈ ਉਹ ਜਿਸ ਤਰ੍ਹਾਂ ਮਰਜ਼ੀ ਜਿਹੜੀ ਉਹ ਵੰਡ ਦੇਣਾ ਕਰ।
ਕਹਿ ਕਰ ਮਿਆਨ ਟੇਤ ਮਸੀਹ ਤਹਿ ਤੇ ਚਲੇ।
ਕਹਿੰਦੇ ਕਿ ਮਾਇਆ ਦੇ ਘਰ, ਕਿਰਪਾ ਦੇ ਘਰ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਬਚਨ ਕਰਕੇ ਮਸੀਦ ਤੋਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਤੁਰ ਪਏ।
ਹੋ ਜਗ ਜਿਨ ਭਗਤ ਦੇਡਾਏ ਚਲਾਇਓ ਮਗ ਭਲੇ।
ਜਿਨ੍ਹਾਂ ਨੇ ਦੌਲਤ ਖਾਂ ਨਵਾਬ ਵਰਗਿਆਂ ਨੂੰ ਭਲਾ ਰਸਤਾ ਦੱਸ ਕਰਕੇ ਭਗਤੀ ਦਾ ਜਿਹੜਾ ਰਸਤਾ ਉਹ ਚਲਾ ਦਿੱਤਾ, ਦੱਸ ਦਿੱਤਾ।
ਨਿਚਾ ਭਇਉ ਨਿਵਾਬ ਨਾ ਪੁੰਨ ਮਨ ਡੋਲਿਆ।
ਕਹਿੰਦੇ ਕਿ ਦੌਲਤ ਖਾਂ ਦਾ ਜਿਹੜਾ ਨਿਸ਼ਚਾ ਭਰੋਸਾ ਐਸਾ ਟਿਕਿਆ ਮਨ ਕੇ ਮੁੜ ਕੇ ਮਨ ਕਿਸੇ ਬੰਨੇ ਡੋਲਿਆ ਨਹੀਂ।
ਔਰ ਸੁਖ ਪਾਏ ਅਮੋਲ ਵਿਸਾਲ ਨਾ ਬੋਲਿਆ।
ਕਹਿੰਦੇ ਕਿ ਬਿਨਾਂ ਮੁੱਲ ਤੋਂ ਅਮੋਲੀ ਜਿਹੜਾ ਸੁੱਖ ਹੈ, ਸ਼ਾਂਤੀ, ਆਨੰਦ ਹੈ, ਉਹ ਦੌਲਤ ਖਾਨ ਹੋ ਗਏ, ਮੁੜ ਕੇ ਬੋਲਿਆ ਨਹੀਂ ਹੈ।
ਮਨਜ ਪਰਸ ਪਰ ਭਨਤ ਭਇਓ ਬਿਰਤਾਂਤ ਜੋ।
ਇਹ ਜਿਹੜੀ ਸਾਰੀ ਗੱਲ ਹੋਈ ਮਸੀਤ ਦੇ ਵਿੱਚ, ਮਸੀਤ ਦੇ ਵਿੱਚ ਲੋਕਾਂ ਨੇ ਉੱਥੋਂ ਦਿਆਂ ਨੇ ਵੇਖਿਆ ਸੁਣਿਆ, ਉਹ ਆਪੋ ਵੀ ਦੀ ਇਸ ਤਰ੍ਹਾਂ ਕਰਦੇ ਨੇ ਬਚਨ।
ਉਹ ਅੰਤਰਜਾਮੀ ਹੈ ਬਤਾਈ ਬਾਤ ਜੋ।
ਸਾਰੇ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਤਾਂ ਅੰਤਰਜਾਮੀ ਹੈ, ਉਹਨਾਂ ਨੇ ਤਾਂ ਦੌਲਤ ਖਾਂ ਦੀ ਤੇ ਕਾਜੀ ਦੀ ਅੰਦਰ ਦੀ ਗੱਲ ਜਿਹੜੀ ਸਾਰੀ ਦੱਸ ਦਿੱਤੀ ਹੈ।
ਦੋਹਰਾ ਸੁਨ ਨਿੱਧਾ ਦਿਜ ਵਰ ਸਕਲ ਧਾਵਾ ਸੁਦ ਕੇ ਹੇਤ।
ਕਹਿੰਦੇ ਕੋ ਜਿਹੜਾ ਨਿੱਧਾ ਬ੍ਰਾਹਮਣ ਸੀ ਨਾ, ਜੈ ਰਾਮ ਜੀ ਨੇ ਭੇਜਿਆ ਕਿ ਜਾ ਖਬਰ ਲਿਆ ਜਾ ਕੇ ਕੀ ਬਣ ਰਿਹਾ, ਮਸੀਤ ਦੇ ਵਿੱਚ ਕੀ ਹੋਣਾ ਹੈ। ਉਹ ਲੋਕਾਂ ਤੋਂ ਸੁਣ ਸੁਣਾ ਕੇ ਤੇ ਜੋ ਦੌੜਿਆ ਆਪਣੇ ਘਰ ਨੂੰ।
ਦੁਖਤ ਸਰਬ ਪਰਿਵਾਰ ਜੋ ਵੈਸੇ ਹੁਤੇ ਨਚੇਤ।
ਜਿਹੜੇ ਦੁਖੀ ਪਰਿਵਾਰ ਜੈ ਰਾਮ ਮਨ ਦੇ ਵਿੱਚ ਚਿੰਤਾ ਦੇ ਵਿੱਚ ਸੀ ਇਸ ਗੱਲੋਂ, ਉਧਰ ਨੂੰ ਦੱਸਣ ਵਾਸਤੇ ਦੌੜਿਆ।
ਅੜੇਲ ਕਹਿਓ ਆਣ ਜਜਮਾਨ ਵਧਾਇਓ ਸੁਖ ਭਇਓ।
ਉਹਨੇ ਜੈ ਰਾਮ ਨੂੰ ਆਣ ਕੇ ਵਧਾਈ ਦਿੱਤੀ ਹੈ ਕਿ ਤੁਹਾਨੂੰ ਵਧਾਈ ਹੋਵੇ, ਤੁਹਾਨੂੰ ਸੁੱਖ ਹੋਵੇ।
ਔਰ ਹਰ ਖੋ ਹਰ ਭਰਮ ਸੁਜਸ ਜਗ ਮਹਿ ਸ਼ਾਇਓ।
ਜਿਹੜਾ ਤੁਹਾਡੇ ਮਨ ਦੇ ਵਿੱਚ ਭਰਮ ਸੀ ਕਿ ਗੁਰੂ ਨਾਨਕ ਦੇਵ ਜੀ ਮੁਸਲਮਾਨ ਬਣ ਚੱਲਿਓ, ਭਰਮ ਦੂਰ ਕਰ ਲਓ ਤੇ ਖੁਸ਼ੀ ਮਨਾਓ ਪਰਮੇਸ਼ਰ ਦੀ।
ਸੁਨਤ ਸ਼ਰੂਨ ਪੁੱਟ ਸੰਡ ਸੋਮ ਪੀ ਕਰ ਜਬੈ।
ਕਹਿੰਦੇ ਕਿ ਜਦੋਂ ਕੰਨਾਂ ਰੂਪੀ ਡੋਨਿਆਂ ਦੇ ਨਾਲ ਜੈ ਰਾਮ ਨੇ ਇਹ ਅੰਮ੍ਰਿਤ ਬਚਨ ਸੁਣੇ ਹਨ।
ਹੋ ਪਿਆਸ ਨਾ ਬੁਝੀ ਜੈ ਰਾਮ ਬਹੁਰ ਬੂਝਿਓ ਤਵੈ।
ਕਹਿੰਦੇ ਕਿ ਅੰਮ੍ਰਿਤ ਰੂਪੀ ਬਚਨ ਹੈ ਤੇ ਜਿਸ ਤਰ੍ਹਾਂ ਕੋਈ ਸੁਣ ਕੇ ਪਿਆਸ ਨਹੀਂ ਨਾ ਬੁਝਦੀ, ਯਕੀਨ ਨਹੀਂ ਹੁੰਦਾ, ਫਿਰ ਜਿਹੜਾ ਉਹ ਨਿੱਧੇ ਬ੍ਰਹਮ ਨੂੰ ਜੈ ਰਾਮ ਪੁੱਛਦਾ ਹੈ।
ਪਨਹੋ ਬਿਪਰ ਬਾਰ ਸਟਲ ਭਇਓ ਬਿਰਤਾਂਤ ਜਿਉ।
ਕਹਿਣ ਲੱਗਾ ਮੈਨੂੰ ਸਾਰੀ ਗੱਲ ਦੱਸ, ਮਸੀਤ ਦੇ ਵਿੱਚ ਕਿਵੇਂ ਕਿਵੇਂ ਹੋਈ ਗੱਲ।
ਨਾਨਕ ਬਹੁਰ ਨਵਾਬ ਨਵੇਰ ਸੁਣਾਓ ਤਿਉ।
ਜਿਸ ਤਰ੍ਹਾਂ ਦੌਲਤ ਖਾਂ ਨਵਾਬ ਦੇ ਨਾਲ ਕੋਈ ਬਚਨ ਬਿਲਾਸ ਹੋਏ, ਦੌਲਤ ਖਾਂ ਨੇ ਕੀ ਆਖਿਆ ਹੈ, ਗੁਰੂ ਨਾਨਕ ਸਾਹਿਬ ਜੀ ਨੇ ਕੀ ਆਖਿਆ ਹੈ, ਉਹ ਜੋ ਵੀ ਪਰਸਪਰ ਬਚਨ ਹੋਏ ਨੇ ਮੈਨੂੰ ਦੱਸਣਾ ਕਰ।
ਕਹਿ ਨਿੱਧਾ ਮੈਂ ਸੁਣੀ ਠਾਂਡ ਨਾਨਕ ਰਹੇ।
ਕਹਿਣ ਲੱਗਾ ਮੈਂ ਸੁਣਿਆ ਹੀ ਹਾਂ, ਮੈਂ ਵੇਖਿਆ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਵਾਜ਼ ਨਹੀਂ ਪੜ੍ਹੀ, ਖੜੇ ਹੀ ਰਹੇ ਹਨ, ਸਿਰ ਝੁਕਾਇਆ ਨਹੀਂ ਹੈ।
ਹੋ ਕਰੀ ਨਿਵਾਬ ਨਿਵਾਜ਼ ਬਹੁਤ ਨੁਤ ਪੁੰਨ ਕਹੇ।
ਅਤੇ ਨਵਾਜ਼ ਜਿਹੜਾ ਨਵਾਬ ਹੈ ਉਹਨੇ ਨਵਾਜ਼ ਪੜ੍ਹੀ ਹੈ ਅਤੇ ਉਹਨੇ ਪਤਾ ਨਹੀਂ ਕੀ ਆਖਿਆ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਪਤਾ ਨਹੀਂ ਕੀ ਆਖਿਆ ਹੈ, ਉਹ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜਾ ਦੌਲਤ ਖਾਂ ਨਵਾਬ ਹੈ ਨਾ, ਉਹਨੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਬੜੀ ਕੀਤੀ ਹੈ, ਸੋਭਾ ਬੜੀ ਕੀਤੀ ਹੈ।
ਅੰਤਰ ਨਹੀਂ ਮਸੀਤ ਸੋ ਬਾਹਰ ਮੈਂ ਸੁਣੀ।
ਅੱਗੇ ਤਾਂ ਭੀੜ ਬਹੁਤ ਸੀ ਅਤੇ ਮੇਰੇ ਤੋਂ ਅੰਦਰ ਜਿਹੜਾ ਪਹੁੰਚਿਆ ਨਹੀਂ ਗਿਆ, ਮੈਂ ਬਾਹਰ ਹੀ ਖੜਾ ਸੀ ਅਤੇ ਜਿੱਥੇ ਲੋਕਾਂ ਨੇ ਦੱਸਿਆ ਉਹ ਮੈਂ ਸੁਣਿਆ ਹੈ।
ਹਰਖ ਬਿਰਖ ਔਰ ਬਦਤ ਨਾਨਕੀ ਪੁੰਨ ਭਨੀ।
ਕਹਿੰਦੇ ਕਿ ਬੇਬੇ ਨਾਨਕੀ ਜੀ ਇੰਨੇ ਚਿਰ ਨੂੰ ਬੋਲ ਪਏ ਨੇ, ਜੈ ਰਾਮ ਤਾਂ ਬੋਲਿਆ ਨਾ, ਤੇ ਬੇਬੇ ਨਾਨਕੀ ਜੀ ਕਹਿਣ ਲੱਗੇ ਬੜੇ ਖੁਸ਼ ਹੋ ਕਰਕੇ,
ਦਿਜ ਵਰ ਭਰਾਤਾ ਕਹਾਂ ਆਪ ਤਜ ਕਰ ਆਏ।
ਉਸ ਪੰਡਿਤ ਨੂੰ ਬ੍ਰਾਹਮਣ ਨੂੰ ਬੇਬੇ ਜੀ ਕਹਿਣ ਲੱਗੇ, ਇਹ ਬ੍ਰਾਹਮਣ ਮੇਰਾ ਭਰਾਤਾ ਗੁਰੂ ਨਾਨਕ ਸਾਹਿਬ ਹੁਣ ਕਿੱਥੇ ਹੈ, ਤੂੰ ਉਹਨਾਂ ਨੂੰ ਕਿੱਥੇ ਛੱਡ ਕੇ ਆਇਆ ਹੈ।
ਉਹ ਹੇਰਿਓ ਕਹਿ ਦੂ ਨਾਹੇ ਬਹੁਰ ਕਿਹੇ ਦਿਸ਼ ਗਏ।
ਉਹਨਾਂ ਦੇ ਤੈਨੂੰ ਦਰਸ਼ਨ ਤੂੰ ਕੀਤੇ ਆ ਕਿ ਨਹੀਂ ਕੀਤੇ, ਉਹ ਜਦੋਂ ਮਸੀਤ ਦੇ ਵਿੱਚ ਬਾਹਰ ਗਏ ਨੇ ਫਿਰ ਕਿੱਧਰ ਨੂੰ ਗਏ ਹਨ।
ਓ ਨਹਿ ਹੇਰੇ ਤਹਾਂ ਦੇਨ ਦ੍ਰਤ ਸੁਧ ਆਇਓ।
ਕਹਿ ਲੱਗਾ ਬੇਬੇ ਜੀ ਮੈਂ ਤਾਂ ਵੇਖੇ ਨਹੀਂ ਹੈ, ਦਰਸ਼ਨ ਨਹੀਂ ਕੀਤੇ, ਇਹ ਮੈਂ ਤੁਹਾਨੂੰ ਖਬਰ ਦੇਣ ਵਾਸਤੇ ਜ਼ਰੂਰ ਆਇਆ ਕਿ ਗੁਰੂ ਮਹਾਰਾਜ ਮੁਸਲਮਾਨ ਨਹੀਂ ਬਣੇ, ਉਹ ਨਵਾਜ਼ ਉਹਨਾਂ ਨੇ ਨਹੀਂ ਪੜ੍ਹੀ, ਦੌਲਤ ਖਾਂ ਨੇ ਉਹਨਾਂ ਨੂੰ ਮੱਥਾ ਟੇਕ ਦਿੱਤਾ, ਇਹ ਖੁਸ਼ੀ ਦੀ ਖਬਰ ਸੁਣਾਉਣ ਵਾਸਤੇ ਦੌੜ ਕੇ ਆ ਗਿਆ, ਬਾਕੀ ਮੈਨੂੰ ਕੋਈ ਪਤਾ ਨਹੀਂ।
ਸੁਨਤ ਸ਼ਰਵਨ ਜੈ ਰਾਮ ਰੂਸ ਤਿਹ ਪਰ ਕਯੂ।
ਜਿਹੜਾ ਜੈ ਰਾਮ ਸੀ ਉਹ ਗੁੱਸੇ ਦੇ ਵਿੱਚ ਆਇਆ, ਕੁਝ ਰੋਸ ਕੀਤਾ ਉਸ ਬ੍ਰਾਹਮਣ ਦੇ ਉੱਤੇ।
ਮਿਲਿਓ ਖੋਜ ਕਰ ਕਿਉਂ ਨਾ ਕੁਚਲ ਤਿੰਨ ਤੇ ਲਈ।
ਕਹਿੰਦੇ ਹੈ ਕਿ ਫਿਰ ਜੈ ਰਾਮ ਕਹਿੰਦਾ ਤੈਨੂੰ ਸਾਰਾ ਪਤਾ ਕਰਕੇ ਆਉਣਾ ਚਾਹੀਦਾ ਸੀ ਖੋਜ ਮਗਰ ਜਾ ਕੇ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਿੱਧਰ ਨੂੰ ਚੱਲੇ ਨੇ, ਕਿੱਧਰ ਨੂੰ ਜਾਣਾ ਹੈ, ਇਹ ਫਿਰ ਤੂੰ ਸਾਰਾ ਜਿਹੜਾ ਉਹ ਆਣ ਕਰਕੇ ਸਾਨੂੰ ਦੱਸ ਦਿਉ। ਸੋ ਸਤਿਕਾਰਯੋਗ ਸੰਗਤ ਜੀ, ਸਮਾਂ ਹੋ ਗਿਆ ਹੈ, ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰਾਂ ਦਾ ਸ੍ਰੇਸ਼ਟ ਜਸ ਕਰਨ ਦਾ ਬਲ ਬਖਸ਼ਣਾ। ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਕਾ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਹੋ ਨਹਿ ਹੇਰੇ ਤਹਾਂ ਦੇਨ ਦਰੁਤ ਸੁਧ ਆਯੋ। ਸੁਨਤ ਸ਼ਰਵਨ ਜੈ ਰਾਮ ਰੂਸ ਤਿਹ ਪਰ ਕਯੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।